ਸਤਿਨਾਮ ਵਾਹਿ ਗੁਰੂ, ਸਤਿਨਾਮ ਵਾਹਿ ਗੁਰੂ,
ਸਤਿਨਾਮ ਵਾਹਿ ਗੁਰੂ, ਸਤਿਨਾਮ ਵਾਹਿ ਗੁਰੂ,
ਸਤਿਨਾਮ ਵਾਹਿ ਗੁਰੂ,
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਘਰ ਪਹਿਲਾ ਚੌਪਦੇ ਇੱਕ ਓਅੰਕਾਰ, ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਆਜੂਨੀ ਸੈ ਭੰਗ ਗੁਰ ਪ੍ਰਸਾਦ, ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ, ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ, ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ, ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ, ਰਹਾਉ ਅਨ ਦਿਨ ਸਾਹਿਬ ਸੇਵੀਐ, ਅੰਤ ਛਡਾਏ ਸੋਏ, ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ, ਦਇਆਲ ਤੇਰਾ ਨਾਮ ਤਰਾ ਸਦ ਕੁਰਬਾਨ ਜਾਓ, ਰਹਾਉ ਸਰਬੰ ਸਾਚਾ ਏਕ ਹੈ ਦੂਜਾ ਨਾਹੀਂ ਕੋਏ, ਤਾਂ ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ, ਤੁਧ ਬਾਜ ਪਿਆਰੇ ਕੇਵ ਰਹਾ ਸਾ ਵਡਿਆਈ ਦੇ, ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀਂ ਕੋਏ, ਜਿਸ ਆਗੈ ਪਿਆਰੇ ਜਾਏ ਕਹਾ, ਰਹਾਉ ਸੇਵੀ ਸਾਹਿਬ ਆਪਣਾ ਆਵਰ ਨਾ ਜਾਂਚੋ ਕੋਏ, ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਖ ਚੁੱਖ ਹੋਏ, ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਖ ਚੁੱਖ ਹੋਏ, ਸੇਵੀ ਸਾਹਿਬ ਆਪਣਾ ਆਵਰ ਨਾ ਜਾਂਚੋ ਕੋਏ, ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਖ ਚੁੱਖ ਹੋਏ। ਸਾਹਿਬ ਤੇਰੇ ਨਾਮ ਵਿਟੋ, ਬਿੰਦ ਬਿੰਦ ਚੁੱਖ ਚੁੱਖ ਹੋਏ। ਰਹਾਉ ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ, ਸਤਿਗੁਰੂ ਸਾਹਿਬ ਜੀ ਦੇ ਆਪਣੇ ਹੀ ਪਾਵਨ ਸੱਚਖੰਡ ਵਿਖੇ, ਸੱਚਖੰਡ ਤੋਂ ਆਏ ਹੋਏ ਹੀ ਅੰਮ੍ਰਿਤਮਈ ਸ਼ਬਦ ਨਾਲ ਚਿੱਤ ਲਾ ਕੇ, ਜੋ ਸਾਹਿਬ ਸਤਿਗੁਰੂ ਦਾ ਆਪਣਾ ਨਿਜ ਸਰੂਪ ਹੈ, ਜਦ ਆਪ ਸਾਵਧਾਨ ਅਤੇ ਇਕਾਗਰਚੀਤ ਹੋਏ ਜੁੜ ਮਿਲ ਬੈਠੇ ਹੋ, ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੀਆਂ ਜੋ ਬੇਅੰਤ ਵਡਿਆਈਆਂ ਅਤੇ ਬਖਸ਼ਿਸ਼ਾਂ ਇੱਥੇ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਅਤੇ ਧਾਰਨੀ ਹੋਇਓ, ਕਿਰਪਾਲਤਾ ਕਰਨਾ, ਆਪਣੀ ਅੰਮ੍ਰਿਤਮਈ ਆਸੀਸ ਬਖਸ਼ਿਸ਼ ਕਰਨਾ, ਪਾਵਨ ਸ਼ਬਦ ਦੀ ਵਿਚਾਰ ਬੋਲਣ ਦਾ ਤਾਣ ਅਤੇ ਵਿਚਾਰਾਂ ਦਾ ਪ੍ਰਵਾਹ ਬਖਸ਼ਣਾ, ਆਪਣੀ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਪਾਵਨ ਸ਼ਬਦ ਦੀ ਵਿਚਾਰ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰਦੇ ਹੋਇਆਂ ਇੱਕ ਵਾਰ ਪ੍ਰੇਮ ਸਹਿਤ ਜਪਣਾ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਘਰ ਪਹਿਲਾ ਚਾਉ ਪਾਦੇ।
ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦਾ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦਾ ਅੰਮ੍ਰਿਤਮਈ ਉਪਦੇਸ਼ ਜੋ ਸ਼ਬਦ ਵਿਚਾਰ ਕਰਕੇ ਸਾਨੂੰ ਪ੍ਰਾਪਤ ਹੋਣ ਲੱਗਾ ਹੈ, ਸਤਿਗੁਰੂ ਸਾਹਿਬ ਜੀ ਨੇ ਰਾਗ ਧਨਾਸਰੀ ਵਿੱਚ ਘਰ ਪਹਿਲਾ, ਗੁਰਬਾਣੀ ਵਿੱਚ 17 ਘਰ ਵਰਤੇ ਗਏ ਨੇ। ਸਾਡੇ ਵਿਦਵਾਨਾਂ ਨੇ ਬਹੁਤੀ ਰਾਏ ਵਿੱਚ ਇਹਨਾਂ ਘਰ ਨੂੰ ਸੰਗੀਤ ਦੀ ਲੈਤਾਲ ਦੇ ਨਾਲ ਜੋੜਿਆ, ਪਰ ਜਿਉਂ ਜਿਉਂ ਅਸੀਂ ਹੋਰ ਗਹਿਨ ਚਿੰਤਨ ਕਰਦੇ ਜਾਂਦੇ ਹਾਂ ਤਾਂ ਪਤਾ ਲੱਗਦਾ ਕੇਵਲ ਅਤੇ ਕੇਵਲ ਸੰਗੀਤ ਦੀ ਹੀ ਲੈਤਾਲ ਨਹੀਂ, ਬਲਕਿ ਇਹ ਆਤਮਕ ਰੂਹਾਨੀਅਤ ਮੰਡਲ ਦੇ ਕੁਝ ਪੜਾਓ ਨੇ। ਇਸੇ ਕਰਕੇ ਅਕਸਰ ਆਪਣੇ ਵੇਖਿਆ ਹੋਣਾ, ਜਦੋਂ ਵੀ ਕਿਸੇ ਰਾਗ ਦੀ ਕਿਸੇ ਪਾਤਸ਼ਾਹ ਸਾਹਿਬ ਜੀ ਦੀ ਵਿਚਾਰ ਆਰੰਭ ਹੁੰਦੀ ਹੈ, ਹਮੇਸ਼ਾ ਪਹਿਲੇ ਘਰ ਤੋਂ ਹੀ ਹੁੰਦੀ ਹੈ, ਕਿਉਂਕਿ ਸ਼ੁਰੂਆਤ ਤਾਂ ਪਹਿਲੀ ਪੌੜੀ ਤੋਂ ਕਰਨੀ ਹੈ। ਹੌਲੀ ਹੌਲੀ ਚੱਲਦਿਆਂ ਚੱਲਦਿਆਂ ਕਿਤਨਾ ਉੱਚਾ ਲੈ ਕੇ ਜਾਣਾ ਹੈ ਉਹ ਸਾਹਿਬ ਨੂੰ ਪਤਾ ਹੈ। ਅੱਜ ਸਤਿਗੁਰੂ ਸਾਹਿਬ ਜੀ ਨੇ ਸਾਡੀ ਜੋ ਵਿਚਾਰ ਸਾਡੇ ਵਾਸਤੇ ਬਖਸ਼ਿਸ਼ ਕੀਤੀ ਹੈ, ਪਹਿਲੇ ਪੜਾਵ 'ਤੇ ਲੈਤਾਲ ਵਾਲੇ ਵੀ ਇਸ ਨੂੰ ਘਰ ਪਹਿਲਾਂ ਕਹਿੰਦੇ ਨੇ, ਪਰ ਅਸੀਂ ਵਿਚਾਰ ਵਾਲੇ ਮੰਨਦੇ ਹਾਂ ਕਿ ਅਸੀਂ ਬਿਲਕੁਲ ਧਰਾਤਲ 'ਤੇ ਹਾਂ, ਜ਼ਮੀਨੀ ਹਾਲਾਤ ਵਿੱਚ ਹਾਂ, ਅਤੇ ਜ਼ਮੀਨੀ ਹਾਲਾਤ ਵਿੱਚ ਸਾਡੇ ਅੰਦਰ ਕਿਹੋ ਜਿਹੀ ਗੱਲ ਹੋਏਗੀ, ਕਿਹੋ ਜਿਹਾ ਸਾਡਾ ਮਾਨਸਿਕ ਮੰਡਲ ਹੋਵੇਗਾ। ਸਤਿਗੁਰ ਸਾਹਿਬ ਜੀ ਨੇ ਸਾਡੀ ਗੱਲ ਕੀਤੀ ਹੈ, ਸਾਨੂੰ ਉਪਦੇਸ਼ ਕੀਤਾ ਹੈ, ਸਾਨੂੰ ਮਤ ਦਿੱਤੀ ਹੈ, ਅਤੇ ਸਾਡੀ ਹੀ ਗੱਲ ਆਪਣੇ ਸ਼ਬਦ ਵਿੱਚ ਸਤਿਗੁਰ ਨੇ ਕੀਤੀ ਹੈ। ਹਾਂ, ਪਾਠ ਦਰਸ਼ਨ ਅਤੇ ਸੰਗੀਤਕਾਰਾਂ ਨੂੰ ਲੈਬੱਧ ਅਤੇ ਤਾਲ 'ਚ ਗਾਇਕੀ ਦੀ ਸਹਾਇਤਾ ਲਈ, ਵਿਚਾਰ ਦੀ ਸਹਾਇਤਾ ਲਈ ਇੱਥੇ ਚੌਪਦੇ ਬੰਦ ਦਾ ਵੀ ਸਾਹਿਬ ਨੇ ਉਪਯੋਗ ਕੀਤਾ ਹੈ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈ ਭੰਗ ਗੁਰ ਪ੍ਰਸਾਦ।
ਜਦੋਂ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸਾਨੂੰ ਕਿਰਪਾ ਵੰਡਦੇ ਨੇ, ਕਿਉਂਕਿ ਸ਼ਬਦ ਜਿਹਨੂੰ ਪ੍ਰਾਪਤ ਹੁੰਦਾ ਹੈ ਕਿਰਪਾ ਦਿੰਦਾ, ਸ਼ਬਦ ਦੇ ਸਦਕੇ ਸਾਨੂੰ ਗਿਆਨ ਮਿਲਦਾ, ਸ਼ਬਦ ਦੇ ਸਦਕੇ ਸਾਨੂੰ ਨਾਮ ਮਿਲਦਾ, ਸ਼ਬਦ ਸਰੂਪ ਸਦਕੇ ਸਾਨੂੰ ਕਿਰਪਾ ਪ੍ਰਾਪਤ ਹੁੰਦੀ ਹੈ। ਸ਼ਬਦ ਦੇ ਨਾਲ ਹੀ ਸਾਡੀ ਜਦੋਂ ਜਿਉਂ ਜਿਉਂ ਲਿਵ ਲੱਗਦੀ ਤਾਂ ਸਾਨੂੰ ਗੁਰੂ ਦਰਸ਼ਨ ਪ੍ਰਾਪਤ ਹੁੰਦਾ, ਪਰ ਸ਼ਬਦ ਤੱਕ ਪਹੁੰਚ ਬਣ ਸਕੇ ਸਾਨੂੰ ਕੋਈ ਮਾਰਗ ਚਾਹੀਦਾ, ਗਿਆਨ ਫਲ ਪ੍ਰਾਪਤ ਹੋ ਸਕੇ ਸਾਨੂੰ ਕੁਝ ਆਧਾਰ ਚਾਹੀਦਾ। ਇਸੇ ਕਰਕੇ ਪਾਤਸ਼ਾਹ ਸਾਹਿਬ ਜੀ ਨੇ ਜਦੋਂ ਵੀ ਕਿਤੇ ਨਵੀਂ ਗੱਲ ਆਰੰਭ ਕੀਤੀ ਕਿਸੇ ਰਾਗ ਦੀ, ਮੂਲ ਮੰਤਰ ਦਾ ਸਰੂਪ ਬਹੁਤੀ ਵਾਰ ਪਾਤਸ਼ਾਹ ਨੇ ਉਚਾਰਨ ਕੀਤਾ, ਇਸ ਤਰ੍ਹਾਂ ਸਾਡੇ ਵਾਸਤੇ ਸੰਗਿਆ। ਔਰ ਇਹ ਇੱਕ ਵਿਚਾਰ ਵਾਸਤੇ ਹੈ, ਸ਼ਬਦ ਪਹਿਲੀ ਪਾਤਸ਼ਾਹੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਏ, ਅਤੇ ਜਦੋਂ ਇਹ ਸਰੂਪ ਸੰਪਾਦਿਤ ਕੀਤਾ ਗਿਆ ਅਤੇ ਮੂਲ ਮੰਤਰ ਦੇ ਸਰੂਪ ਥਾਂ ਪਰ ਥਾਂ ਪੰਚਮ ਪਾਤਸ਼ਾਹ ਸਾਹਿਬ ਜੀ ਨੇ ਰਾਗ ਪਰੰਪਰਾ ਨੂੰ ਸ਼ੁਰੂਆਤ ਕਰਦਿਆਂ, ਵਿਚਾਰ ਨੂੰ ਸ਼ੁਰੂਆਤ ਕਰਦਿਆਂ ਇਹ ਸੰਪਾਦਿਤ ਕੀਤੇ ਨੇ, ਜਿਹਦੀ ਗੱਲ ਸਾਨੂੰ ਬਖਸ਼ਿਸ਼ ਦੇ ਰੂਪ 'ਚ ਪ੍ਰਾਪਤ ਹੁੰਦੀ ਹੈ। ਕਿਉਂਕਿ ਅੱਜ ਅਸੀਂ ਬਿਲਕੁਲ ਸਤਿਗੁਰੂ ਦੇ ਸਨਮੁੱਖ ਹੋਣ ਦਾ ਯਤਨ ਕਰ ਰਹੇ ਹਾਂ। ਇਹ ਠੀਕ ਹੈ ਕਿ ਜਦੋਂ ਅਸੀਂ ਸ਼ਬਦ ਦੀ ਵਿਚਾਰ ਨੂੰ ਟੀਕਾਕਾਰ 'ਚ ਇੱਕ ਆਪਣੇ ਦਫ਼ਤਰ 'ਚ ਬਹਿ ਕੇ ਜਾਂ ਟੇਬਲ ਵਰਕ 'ਚ ਪੜ੍ਹਦੇ ਸੁਣਦੇ ਵਾਚਦੇ ਹਾਂ ਤਾਂ ਸਾਡਾ ਉਦੋਂ ਕਾਲ ਦਰਸ਼ਨ ਹੁੰਦਾ, ਅਸੀਂ ਭੂਤਕਾਲ ਦੀ ਗੱਲ ਕਰਦੇ ਹਾਂ, ਅਸੀਂ ਭਵਿਸ਼ਿਅਤ ਕਾਲ ਦੀ ਗੱਲ ਕਰਦੇ ਹਾਂ, ਪਰ ਇੱਥੇ ਅਸੀਂ ਕਾਲ ਜਈ ਅਵਸਥਾ 'ਤੇ ਪ੍ਰਵੇਸ਼ ਕਰਦੇ ਹਾਂ। ਇੱਥੇ ਅਸੀਂ ਨਾ ਤਾਂ ਭੂਤਕਾਲ ਦੀ ਗੱਲ ਕਰਦੇ ਹਾਂ ਕਿਉਂਕਿ ਤਾਂ ਗੁਜ਼ਰ ਚੁੱਕਾ, ਭਵਿਸ਼ਿਅਤ ਹੁਕਮ ਦੇ ਵਿੱਚ ਆਏਗਾ, ਅਸੀਂ ਫਿਰ ਵਰਤਮਾਨ ਵਿੱਚ ਆਉਂਦੇ ਹਾਂ। ਸਨਮੁੱਖਤਾ ਵਰਤਮਾਨ ਦੀ ਹੈ, ਗੁਰੂ ਕਿਰਪਾ ਜਿਉਂ ਜਿਉਂ ਵਰਤਦੀ ਹੈ, ਸਿੱਖ ਸਾਵਧਾਨ ਹੁੰਦਾ ਹੈ ਤਾਂ ਉਹਦੀ ਸੁਰਤ ਉੱਚੀ ਉੱਠਦੀ ਹੈ, ਆਪਣੇ ਸਤਿਗੁਰੂ ਦੇ ਸਨਮੁੱਖ ਹੁੰਦਾ ਜਾਂਦਾ ਹੈ। ਜਿਉਂ ਜਿਉਂ ਸਨਮੁੱਖ ਹੁੰਦਾ ਜਾਂਦਾ ਹੈ ਤਿਉਂ ਤਿਉਂ ਉਹ ਤ੍ਰੈਕਾਲ ਦੇ ਦਰਸ਼ਨ ਤੋਂ, ਤ੍ਰੈਕਾਲ ਦੇ ਚੱਕਰ ਤੋਂ ਬਾਹਰ ਹੁੰਦਾ ਜਾਂਦਾ, ਕਿਉਂਕਿ ਇਹ ਅਕਾਲ ਦਾ ਸਰੂਪ ਹੈ। ਅਕਾਲ ਦੇ ਸਾਹਮਣੇ ਆਉਣ ਦਾ ਮਤਲਬ ਹੀ ਹੈ ਵੀ ਕਾਲ ਚੱਕਰ ਤੋਂ ਬਾਹਰ ਆ ਜਾਣਾ। ਜਿਉਂ ਜਿਉਂ ਅਸੀਂ ਅਕਾਲ ਦੇ ਸਨਮੁੱਖ ਹੋਵਾਂਗੇ, ਸਤਿਗੁਰੂ ਦੇ ਸਨਮੁੱਖ ਹੋਵਾਂਗੇ, ਕਾਲ ਦੇ ਚੱਕਰ ਤੋਂ ਬਾਹਰ ਆ ਜਾਵਾਂਗੇ। ਗੁਰੂ ਕਿਰਪਾ ਵਰਤੇ ਕਿਤੇ ਕੋਈ ਸਨਮੁੱਖ ਹੀ ਹੋ ਜਾਏ ਅਤੇ ਉਹ ਕਾਲ ਚੱਕਰ ਤੋਂ ਪਾਰ ਲੰਘ ਜਾਏਗਾ, ਉਹ ਤਾਂ ਅਕਾਲ ਸਰੂਪ ਦੇ ਨਾਲ ਜੁੜ ਜਾਏਗਾ। ਇਹੀ ਤਾਂ ਸ਼ਬਦ ਸਿਧਾਂਤ ਹੈ ਵੀ ਗੁਰੂ ਕੇ ਸਨਮੁੱਖ ਹੋਏ ਅਤੇ ਕਾਲ ਚੱਕਰ ਟੁੱਟ ਗਿਆ, ਕਾਲ ਮੁੱਕ ਗਿਆ। ਉੱਥੇ ਗੱਲ ਸਾਨੂੰ ਮਿਲਦੀ ਹੈ, ਵਰਤਮਾਨ 'ਚ ਆਈਏ ਸਾਨੂੰ ਮੱਤ ਮਿਲਦੀ ਹੈ, ਅਸੀਂ ਆਰਾਧਨ ਲਈ ਬੈਠੇ ਹਾਂ, ਗਿਆਨ ਲਈ ਬੈਠੇ ਹਾਂ, ਪਰ ਕਿਸ ਤੋਂ ਗਿਆਨ ਅਤੇ ਆਰਾਧਨਾ ਪ੍ਰਾਪਤ ਕਰਨੀ ਹੈ? ਸਤਿਗੁਰੂ ਨੇ ਜੋ ਮੂਲ ਮੰਤਰ ਦਿੱਤਾ, ਯਾਦ ਰੱਖਣਾ, ਸਾਡੇ ਗੁਰਸਿੱਖੀ ਸਮਾਜ ਦਾ ਜੋ ਗੁਰਮਤ ਦਰਸ਼ਨ ਹੈ ਉਸਦਾ ਇਹ ਜੜ ਹੈ। ਸਾਰਾ ਗਿਆਨ ਫਲ, ਸਾਰੀ ਅਗਲੀ ਵਿਚਾਰ ਇਸੇ ਮੂਲ ਮੰਤਰ ਤੋਂ ਉਤਪੰਨ ਹੁੰਦੀ ਹੈ। ਅਸੀਂ ਅਕਸਰ ਫਲਾਂ ਦੀ ਗੱਲ ਕਰਦੇ ਹਾਂ, ਪੱਤਿਆਂ ਦੀ ਗੱਲ ਕਰਦੇ ਹਾਂ, ਸੁੰਦਰ ਫੁੱਲਾਂ ਦੀ ਗੱਲ ਕਰਦੇ ਹਾਂ, ਪਰ ਜੜ੍ਹ ਦੀ ਗੱਲ ਨਾ ਕਰੀਏ ਤਾਂ ਫੁੱਲ ਪੱਤਿਆਂ ਦੀ ਤਾਂ ਕੀਮਤ ਹੀ ਕੋਈ ਨਹੀਂ ਹੁੰਦੀ। ਹਾਂ, ਜੜ੍ਹ ਦੀ ਗੱਲ ਕਰਦੇ ਰਹੇ, ਜੜ੍ਹ ਵਿੱਚ ਪਾਣੀ ਪੈਂਦਾ ਰਿਹਾ ਅਤੇ ਫੁੱਲ ਪੱਤੇ ਤਾਂ ਆਪੇ ਪ੍ਰਾਪਤ ਹੋਣੇ ਨੇ। ਇਸੇ ਤਰ੍ਹਾਂ ਅਸਾਂ ਨੇ ਅੱਗੇ ਜਾ ਕੇ ਧਰਮ ਫੁੱਲ ਅਤੇ ਫਲ ਗਿਆਨ ਪ੍ਰਾਪਤ ਕਰਨਾ ਹੈ ਅਤੇ ਸਾਨੂੰ ਮੂਲ ਮੰਤਰ ਦੀ ਗੱਲ ਕਰਨੀ ਪਏਗੀ, ਮੂਲ ਮੰਤਰ ਨਾਲ ਜੁੜਨਾ ਪਏਗਾ। ਮੂਲ ਮੰਤਰ ਦਾ ਸਿਧਾਂਤ ਸਤਿਗੁਰੂ ਨੇ ਦਿੱਤਾ ਹੈ ਇੱਕ, ਇਹ ਸਾਡਾ ਬੀਜ ਹੈ। ਪੁਰਾਣੇ ਵਿਦਵਾਨ ਇਸਨੂੰ ਬੀਜ ਮੰਤਰ ਵੀ ਕਹਿੰਦੇ ਸਨ। ਇਹ ਇੱਕ ਉਹ ਓਅੰਕਾਰ, ਸਤਿਗੁਰ ਗੱਲ ਹੀ ਸਾਡੀ ਇੱਥੋਂ ਕਰਦੇ ਨੇ, ਅਸੀਂ ਸਾਰੇ ਜੋ ਵੀ ਕਿਸੇ ਕਿਸੇ ਭਾਵ ਵਿੱਚ, ਕਿਸੇ ਭਾਵਨਾ ਵਿੱਚ, ਕਿਸੇ ਭਰਮ ਕਰਕੇ ਇੱਕ ਖਦਸ਼ਾ ਜਿਹਾ ਸਾਡੇ ਚਿੱਤ ਵਿੱਚ ਹੁੰਦਾ, ਸਾਡੇ 'ਚੋਂ ਹਰ ਕੋਈ ਜੀ ਥੋੜ੍ਹਾ ਥੋੜ੍ਹਾ ਕਿਸੇ ਭਰਮ ਵਿੱਚ ਹੁੰਦਾ, ਪਤਾ ਨਹੀਂ ਕੀ ਹੋਏਗਾ, ਪਤਾ ਨਹੀਂ ਕਿਸ ਤਰ੍ਹਾਂ ਹੋਏਗਾ, ਪਤਾ ਨਹੀਂ ਕੌਣ ਮਿਲੇਗਾ। ਇਹ ਨਿੱਕੇ ਨਿੱਕੇ ਭਰਮ ਨੇ ਸਾਡੇ ਅੰਦਰ, ਇਹ ਭਰਮ ਪੱਕੇ ਹੋ ਜਾਣ ਤਾਂ ਇੱਕ ਦਹਿਲ ਪੈਦਾ ਹੁੰਦਾ ਹੈ। ਜਿਉਂ ਜਿਉਂ ਆਪਣੇ ਚਿੱਤ ਦਾ ਧਿਆਨ ਕਰੀਏ ਤਾਂ ਦਿਲ ਧੜਕਣਾ ਵਧਣ ਲੱਗ ਪੈਂਦੀ ਹੈ, ਇੱਕ ਘਬਰਾਹਟ ਬਣ ਜਾਂਦੀ ਹੈ। ਕਿਸੇ ਵਿਅਕਤੀ ਨੂੰ ਆਪਣੇ ਤੋਂ ਬਹੁਤ ਸੀਨੀਅਰ ਨੂੰ ਮਿਲਣ ਜਾਈਏ ਤਾਂ ਅਕਸਰ ਵੇਖਿਆ ਹੋਣਾ ਸਾਡੀ ਮਾਨਸਿਕ ਹਾਲਾਤ ਕੀ ਹੁੰਦੀ ਹੈ, ਇੱਕ ਡਰ ਜਿਹਾ ਬਣਿਆ ਹੁੰਦਾ ਹੈ। ਅਕਸਰ ਲੋਕਾਂ ਨੂੰ ਪਿਆਸ ਲੱਗਣ ਲੱਗ ਪੈਂਦੀ ਹੈ, ਹਲਕ ਸੁੱਕਣ ਲੱਗ ਪੈਂਦਾ ਹੈ, ਪਤਾ ਨਹੀਂ ਕੀ ਹੋਵੇਗਾ, ਪਤਾ ਨਹੀਂ ਕਿਹੜੇ ਮੂੰਹ ਬੋਲੇਗਾ, ਅਫਸਰ ਕੀ ਕਰੇਗਾ। ਇਸੇ ਤਰ੍ਹਾਂ ਸਾਡੇ ਸਾਰਿਆਂ ਦੇ ਅੰਦਰ ਆਪਣੇ ਆਉਣ ਵਾਲੇ ਸਮੇਂ ਨੂੰ ਲੈ ਕੇ ਪਤਾ ਨਹੀਂ ਕੀ ਹੋਣਾ, ਕੋਈ ਨਾ ਕੋਈ ਦੁੱਖ ਹੈ ਸਾਡੇ ਨਾਲ ਜੋ ਵਰਤ ਰਹੇ ਹਾਲਾਤ, ਉਹਨਾਂ ਤੋਂ ਅਸੀਂ ਦੁੱਖ ਲੈਂਦੇ ਹਾਂ, ਜੋ ਸਾਡੇ ਆਲੇ ਦੁਆਲੇ ਹੋ ਰਹੇ ਹੈ ਉਹਨਾਂ ਤੋਂ ਦੁੱਖ ਲੈਂਦੇ ਹਾਂ, ਜਿੱਥੋਂ ਜੀਉ ਡਰਦਾ ਟਿਕਾਓ ਪ੍ਰਾਪਤ ਹੋਵੇ। ਸਤਿਗੁਰੂ ਸਾਨੂੰ ਸਮਝਾਉਂਦੇ ਨੇ ਭਾਈ ਇੱਕ ਦੀ ਓਟ ਲੈ ਲਾ, ਜਦੋਂ ਇੱਕ ਦੀ ਓਟ ਬਣ ਜਾਏਗੀ ਜਿਸ ਕਿਸੇ ਦੀ, ਉਹਦਾ ਹੌਲੀ ਹੌਲੀ ਇਹ ਦਹਿਲ ਇਹ ਘਬਰਾਹਟ ਮੁੱਕਦੀ ਜਾਏਗੀ। ਪਰ ਇੱਕ ਦੀ ਓਟ ਕਿਸ ਦੀ ਓਟ ਲਵਾਂ, ਉਹ ਇੱਕ ਕੌਣ ਹੈ? ਕਿਉਂਕਿ ਜਦੋਂ ਅਸੀਂ ਕਿਸ ਦਾ ਧਿਆਨ ਧਰਨਾ ਹੁੰਦਾ ਹੈ ਉਸਦਾ ਗਿਆਨ ਜ਼ਰੂਰੀ ਹੈ, ਬਿਨਾਂ ਗਿਆਨ ਤੋਂ ਧਿਆਨ ਨਹੀਂ ਧਰਿਆ ਜਾ ਸਕਦਾ। ਅਸੀਂ ਕਿਸ ਦਾ ਧਿਆਨ ਧਰਨਾ ਹੈ ਸਾਨੂੰ ਪਤਾ ਹੀ ਨਹੀਂ ਕੌਣ ਹੈ, ਦਾ ਸਰੂਪ ਕੀ ਹੈ, ਅਤੇ ਕਿਹਦਾ ਧਿਆਨ ਧਰਾਂਗੇ? ਫਿਰ ਤਾਂ ਸ਼ੂਨਵਾਦੀ ਹੋ ਜਾਵਾਂਗੇ, ਫਿਰ ਤਾਂ ਹੋ ਗਏ ਸ਼ੂਨ ਚਲੇ ਗਏ। ਫਿਰ ਸਾਨੂੰ ਕਿਸੇ ਐਸੇ ਸਾਧਨ ਦੀ ਜ਼ਰੂਰਤ ਪਏਗੀ, ਯੋਗੀਆਂ ਨੂੰ ਪਈ, ਕਿ ਉਹਨਾਂ ਨੂੰ ਸਰੂਪ ਦਰਸ਼ਨ ਹੈ ਨਹੀਂ, ਸਰੂਪ ਧਿਆਨ ਹੈ ਨਹੀਂ, ਧਿਆਨ ਨੂੰ ਟਿਕਾਣਾ ਕਿੱਥੇ ਟਿਕਾਣ? ਫਿਰ ਉਹ ਕਦੇ ਤ੍ਰਿਕੁਟੀ 'ਤੇ ਜਾਂਦੇ ਨੇ, ਕਦੇ ਨਾਭੀ 'ਤੇ ਜਾਂਦੇ ਨੇ, ਕਦੇ ਕਿਤੇ ਭਟਕਦੇ ਨੇ, ਫਿਰ ਟਿਕਦੇ ਨਹੀਂ, ਫਿਰ ਕੋਈ ਸਹਾਇਤਾ, ਕਦੇ ਮਾਦਕ ਨਸ਼ੇ ਲੈਂਦੇ ਨੇ, ਕਦੇ ਕੁਝ ਹੋਰ ਕੁਝ ਖਾਂਦੇ ਪੀਂਦੇ ਨੇ, ਅਤੇ ਕੁਝ ਸਮਾਂ ਨਸ਼ੇ ਦਾ ਪਦਾਰਥ ਦਾ ਸਰੂਰ ਬਣਦਾ ਏ, ਕਹਿੰਦੇ ਨੇ ਧਿਆਨ ਟਿਕ ਗਿਆ। ਅਤੇ ਜੇ ਸਾਨੂੰ ਪਤਾ ਹੋਵੇ ਅਸੀਂ ਧਿਆਨ ਕਿੱਥੇ ਟਿਕਾਉਣਾ, ਅੱਗੇ ਜਾ ਕੇ ਜਾਪ ਕਰਦਿਆਂ ਕਰਦਿਆਂ ਪਤਾ ਲੱਗੇਗਾ ਅਕਾਲ ਮੂਰਤ ਅਜੂਨੀ ਸੰਭਵ ਹੈ ਠਾਹਰ ਨੀਕੀ। ਧਿਆਨ ਕਹੋ ਇਹ ਸਾਡੇ ਧਿਆਨ ਦੀ ਠਾਰ ਹੈ, ਸਾਡੇ ਧਿਆਨ ਦਾ ਕੇਂਦਰ ਬਿੰਦੂ ਹੈ ਇੱਕ ਓਅੰਕਾਰ। ਇੱਕ ਓਅੰਕਾਰ ਦੀ ਜੇ ਅਸੀਂ ਗੁਰੂ ਪਾਸੋਂ ਵਿਚਾਰ ਸਰਵਣ ਕਰੀਏ ਤਾਂ ਪਾਤਸ਼ਾਹ ਦਾ ਸਰੂਪ ਪਤਾ ਲੱਗਦਾ, ਪਰਮਾਤਮਾ ਇੱਕ ਹੈ। ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਉਹ ਇੱਕ, ਉਹ ਇੱਕ ਕੀ ਹੈ? ਉਹ ਓਅੰਕਾਰ ਹੈ, ਉਹ ਇੱਕ ਹੀ ਓਅੰਕਾਰ ਹੈ। ਓਅੰਕਾਰ ਕੀ ਹੈ? ਓਅੰਕਾਰ ਨੂੰ ਕਿਵੇਂ ਜਾਣੀਏ? ਓਅੰਕਾਰ ਹੀ ਸੱਤ ਹੈ, ਇੱਕ ਹੀ ਓਅੰਕਾਰ ਹੈ, ਓਅੰਕਾਰ ਹੀ ਸੱਤ ਹੈ, ਸੱਤ ਹੀ ਨਾਮ ਹੈ। ਅਸੀਂ ਸਾਰੇ ਨਾਮ ਦਾ ਚਰਚਾ ਕਰਦੇ ਹਾਂ, ਬਾਰ ਬਾਰ ਬਾਣੀ ਦੇ ਸਦਕੇ ਸਾਨੂੰ ਨਾਮ ਜਪਣ ਲਈ, ਨਾਮ ਜਪਣ ਲਈ, ਨਾਮ ਜਪਣ ਲਈ ਕਹਿੰਦੇ ਨੇ। ਸਾਨੂੰ ਕੀ ਹੈ ਨਾ, ਜਪ ਮਨ ਸਤਨਾਮ। ਸਤਨਾਮ ਹੈ ਕੀ? ਇੱਕ ਓਅੰਕਾਰ ਹੀ ਸਤਨਾਮ ਹੈ। ਜੇ ਸਾਡੀ ਸਮਝ ਆ ਜਾਏ ਇੱਕ ਓਅੰਕਾਰ ਹੀ ਸੱਤ ਹੈ, ਸੱਤ ਹੀ ਨਾਮ ਹੈ, ਔਰ ਇਹ ਨਾਮ ਹੀ ਆਸਾਨੀ ਜਪਣਾ ਹੁੰਦਾ, ਇਸ ਨਾਮ ਦੀ ਹੀ ਇਹ ਸਾਰੀ ਕਲਾ ਵਰਤ ਰਹੀ ਹੈ। ਆ ਸਾਰੀ ਬ੍ਰਹਮੰਡੀ ਰਚਨਾ ਇਸੇ ਨਾਮ ਦੀ ਕਲਾ ਹੈ, ਜਿਹਨੂੰ ਅਸੀਂ ਪੜ੍ਹਦੇ ਹਾਂ ਨਾਮ ਕੇ ਧਾਰੇ, ਸੁਖਮਨੀ ਸੋ ਜਾਪ ਕਰਨੇ ਪੜ੍ਹਦੇ ਨਾ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਇਹ ਨਾਮ ਦੇ ਤਾਰੇ ਹੋਏ ਨੇ। ਜਿਵੇਂ ਵਿਗਿਆਨਕ ਤਕਨੀਕ ਦੇ ਵਿੱਚ ਆ ਤਮਾਮ ਉਪਕਰਨ ਬਿਜਲੀ ਦੇ ਧਾਰਨ ਕੀਤੇ ਹੋਏ ਨੇ, ਬਿਜਲੀ ਨਾ ਹੋਵੇ ਤਾਂ ਸਪੀਕਰ ਨਹੀਂ ਚੱਲੇਗਾ, ਕੈਮਰਾ ਨਹੀਂ ਚੱਲੇਗਾ, ਲਾਈਟਾਂ ਪੱਖੇ ਨਹੀਂ ਚੱਲਣਗੇ। ਜੇ ਬਿਜਲੀ ਦੀ ਕਾਢ ਕਲਾ ਨਾ ਹੁੰਦੀ ਸਾਡੀਆਂ ਘੜੀਆਂ ਮੋਬਾਈਲ ਕੁਛ ਨਾ ਚੱਲਦਾ, ਕਿਉਂਕਿ ਉਹ ਕਿਸੇ ਤਰੰਗ ਨਾਲ ਕਿਸੇ ਸ਼ਕਤੀ ਨਾਲ ਚੱਲਦੇ ਨੇ। ਇਵੇਂ ਹੀ ਨਾਮ ਨਾ ਹੁੰਦਾ ਅਸੀਂ ਨਾ ਹੁੰਦੇ, ਕਿਉਂਕਿ ਅਸੀਂ ਚੱਲਦੇ ਹੀ ਨਾਮ ਦੇ ਸਦਕੇ ਹਾਂ। ਉਹ ਨਾਮ ਇੱਕ ਓਅੰਕਾਰ ਹੈ, ਇੱਕ ਓਅੰਕਾਰ ਸੱਤ ਹੈ, ਸੱਤ ਬਦਲਦਾ ਨਹੀਂ, ਇਸੇ ਕਰਕੇ ਨਾਮ ਮੁੱਕਦਾ ਨਹੀਂ, ਨਾਮ ਘੱਟਦਾ ਨਹੀਂ, ਨਾਮ ਵੱਧਦਾ ਨਹੀਂ, ਕਿਤੇ ਆਉਣਾ ਨਹੀਂ, ਕਿਤੇ ਜਾਣਾ ਨਹੀਂ, ਉਹਨੇ ਸਦੀਵੀ ਸਥਿਰ ਇੱਥੇ ਹੀ ਰਹਿਣਾ ਹੈ। ਤਾਂ ਕਹਿੰਦੇ ਨੇ ਸਾਨੂੰ ਧਿਆਨ ਟਿਕ ਜਾਏ, ਜਪ ਕਰਨ ਵਾਲੇ ਇਸ ਮੁਕਾਮ 'ਤੇ ਟਿਕ ਜਾਣ, ਇੱਕ ਓਅੰਕਾਰ, ਇੱਕ ਉਹੀ ਓਅੰਕਾਰ ਹੈ, ਓਅੰਕਾਰ ਹੀ ਸੱਤ ਹੈ, ਸੱਤ ਹੀ ਨਾਮ ਹੈ। ਮਹਾਰਾਜ ਨਾਮ ਕੀ ਹੈ? ਨਾਮ ਕਰਤਾ ਪੁਰਖ ਹੈ, ਸਾਰੀ ਬ੍ਰਹਮੰਡੀ ਰਚਨਾ ਨਾਮ ਦੇ ਸਦਕੇ ਹੋਈ ਹੈ। ਨਾਮ ਹੀ ਕਰਤਾ ਪੁਰਖ ਹੈ। ਕਰਤਾ ਪੁਰਖ ਕੈਸਾ ਹੈ? ਕਰਤਾ ਪੁਰਖ ਨਿਰਭਉ ਹੈ, ਕਰਤਾ ਪੁਰਖ ਨਿਰਵੈਰ ਹੈ। ਕਰਤਾ ਪੁਰਖ ਹੀ ਨਿਰਭਉ, ਜੇ ਦੁਨੀਆ ਦਾ ਹੋਰ ਕੋਈ ਵੀ ਨਿਰਭਉ ਨਹੀਂ, ਜੇ ਸਾਰੇ ਭੈਭੀਤ ਨੇ, ਸਾਰੇ ਵੈਰ ਨਾਲ ਭਰੇ ਪਏ ਨੇ, ਬਸ ਕੋਈ ਪ੍ਰਗਟ ਕਰਦਾ ਹੈ, ਕੋਈ ਨਹੀਂ ਪ੍ਰਗਟ ਕਰਦਾ। ਪਰ ਕਰਤਾ ਪੁਰਖ ਜੋ ਇੱਕ ਓਂਕਾਰ ਸੱਤ ਹੈ, ਜੋ ਨਾਮ ਹੈ, ਜੋ ਨਾਮ ਹੀ ਕਰਤਾ ਪੁਰਖ ਹੈ, ਉਹ ਕਰਤਾ ਪੁਰਖ ਹੀ ਨਿਰਭਉ ਅਤੇ ਨਿਰਵੈਰ ਹੈ। ਮਹਾਰਾਜ, ਨਿਰਭਉ ਅਤੇ ਨਿਰਵੈਰ ਕਿਸ ਤਰ੍ਹਾਂ ਦਾ? ਫਿਰ ਦਾ ਕੋਈ ਸਰੂਪ ਹੋਏਗਾ ਨਾ, ਮੈਨੂੰ ਤਾਂ ਦਿਸਿਆ ਨਹੀਂ। ਕਹਿਣ ਲੱਗੇ, ਨਹੀਂ, ਤੇਰੀ ਦ੍ਰਿਸ਼ਟੀ ਕਾਲ ਤੋਂ ਪਰੇ ਨਹੀਂ ਜਾਂਦੀ। ਅਸੀਂ ਇੱਕ ਦੂਜੇ ਨੂੰ ਦੇਖ ਰਹੇ ਨਾ, ਅਸੀਂ ਇੱਕ ਸੀਮਾ ਦੇ ਵਿੱਚ ਹਾਂ, ਕਾਲ ਦੀ ਸੀਮਾ ਦੇ ਵਿੱਚ ਅਤੇ ਇੱਕ ਦੂਜੇ ਨੂੰ ਦੇਖ ਰਹੇ ਹਾਂ। ਪਰਮਾਤਮਾ ਵਾਹਿਗੁਰੂ ਇੱਕ ਓਂਕਾਰ ਹੈ, ਪਰ ਕਾਲ ਦੀ ਸੀਮਾ 'ਚ ਨਹੀਂ ਹੈ, ਇਸ ਕਰਕੇ ਦਿਸਦਾ ਨਹੀਂ ਹੈ। ਤਾਂ ਕਹਿੰਦੇ ਨੇ ਉਹ ਅਕਾਲ ਮੂਰਤ ਹੈ। ਇੱਕ ਓਂਕਾਰ ਹੀ ਸੱਤ ਹੈ, ਸੱਤ ਹੀ ਨਾਮ ਹੈ, ਨਾਮ ਹੀ ਕਰਤਾ ਪੁਰਖ ਹੈ, ਕਰਤਾ ਪੁਰਖ ਹੀ ਨਿਰਭਉ ਨਿਰਵੈਰ ਹੈ, ਉਹ ਨਿਰਭਉ ਨਿਰਵੈਰ ਹੀ ਅਕਾਲ ਮੂਰਤ ਹੈ। ਉਹ ਇੱਕ ਓਂਕਾਰ ਹੀ ਅਕਾਲ ਮੂਰਤ ਹੈ, ਨਾਮ ਹੀ ਅਕਾਲ ਮੂਰਤ ਹੈ, ਉਹ ਅਕਾਲ ਮੂਰਤ। ਮਹਾਰਾਜ, ਮੂਰਤ ਤਾਂ ਹੈ ਨਾ, ਫਿਰ ਕਿਤਿਓਂ ਤਾਂ ਬਣਾਈ, ਕਿਤਿਓਂ ਹੋਈ? ਕਹਿਣ ਲੱਗੇ, ਨਾ ਭਾਈ, ਉਹ ਅਜ਼ੂਨੀ ਹੈ, ਜਨਮ ਚੱਕਰ 'ਚ ਨਹੀਂ ਹੈ, ਕਿਉਂਕਿ ਕਾਲ ਚੱਕਰ 'ਚ ਨਹੀਂ ਹੈ। ਜੋ ਜੋ ਵੀ ਕਾਲ ਚੱਕਰ ਵਿੱਚ ਹੈ, ਉਹ ਜਨਮ ਚੱਕਰ ਵਿੱਚ ਵੀ ਹੈ। ਅਸੀਂ ਜਿਹੜੇ ਮੁਕਤੀ ਦੀਆਂ ਗੱਲਾਂ ਕਦੇ ਕਦੇ ਜਾ ਕੇ ਕਰਦੇ ਹਾਂ, ਜਿੰਨਾ ਚਿਰ ਕਾਲ ਚੱਕਰ ਤੋਂ ਬਾਹਰ ਨਾ ਜਾ ਸਕੇ, ਉਨਾ ਚਿਰ ਮੁਕਤੀ ਦੀ ਗੱਲ ਕਰਨੀ ਬੇਮਾਨੀ ਹੈ। ਐਵੇਂ ਕਈ ਜੀ ਮਾਨਸਿਕ ਤਸੱਲੀ ਇੱਕ ਦੂਜੇ ਨੂੰ ਦਿੰਦੇ ਰਹੀਏ ਤਾਂ ਗੱਲ ਠੀਕ ਹੈ, ਕਹਿਣ ਨੂੰ ਚੰਗਾ ਹੈ, ਪਰ ਜਿੰਨਾ ਚਿਰ ਕਾਲ ਚੱਕਰ 'ਚ ਹਾਂ, ਅਤੇ ਕਾਲ ਚੱਕਰ 'ਚ ਕਦ ਤੱਕ ਹਾਂ? ਜਦ ਤੱਕ ਜਨਮ ਚੱਕਰ 'ਚ ਹਾਂ। ਇਹ ਜਨਮ ਅਤੇ ਕਾਲ ਇਕੱਠੇ ਚੱਲਦੇ ਨੇ, ਜਨਮ ਕਾਲ ਇਸੇ ਕਰਕੇ ਕਿਤੇ ਕਿਤੇ ਕਿਹਾ ਜਾਂਦਾ। ਹੁਣ ਸਾਰਾ ਜਨਮ ਹੋਇਆ, ਅਸੀਂ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ। ਇਸ ਤੋਂ ਛੁਟਕਾਰਾ ਪਾਉਣ ਦਾ ਇੱਕੋ ਇੱਕ ਢੰਗ ਹੈ, ਮਰੀਏ ਨਾ। ਬਸ ਜੇ ਜਨਮ ਚੱਕਰ ਤੋਂ, ਕਾਲ ਚੱਕਰ ਤੋਂ ਛੁਟਕਾਰਾ ਪਾਉਣਾ ਹੈ ਤਾਂ ਕੇਵਲ ਅਤੇ ਕੇਵਲ ਇੱਕੋ ਇੱਕ ਢੰਗ ਹੈ, ਅਸੀਂ ਮਰੀਏ ਨਾ। ਇਸੇ ਕਰਕੇ ਦੁਨੀਆ ਮੌਤ ਤੋਂ ਡਰਦੀ ਹੈ। ਲੈਵਲ ਅਲੱਗ ਅਲੱਗ ਨੇ, ਦੁਨੀਆ ਅਲੱਗ ਅਲੱਗ ਲੈਵਲ ਮੌਤ ਤੋਂ ਡਰਦੀ ਹੈ। ਸਿੱਖ ਮੌਤ ਤੋਂ ਨਹੀਂ ਡਰਦਾ, ਕਿਉਂਕਿ ਸਿੱਖ ਮੌਤ ਨੂੰ ਉਤਾਰ ਚੁੱਕਾ ਹੈ, ਮੌਤ ਨੂੰ ਪਿੱਛੇ ਛੱਡ ਚੁੱਕਾ ਹੈ। ਮੌਤ ਕਾਲ ਦੇ ਚੱਕਰ 'ਚ ਹੈ, ਸਿੱਖ ਅੱਗੇ ਚਲਾ ਗਿਆ। ਮੌਤ ਕਾਲ ਦੇ ਦੇਸ਼ ਵਿੱਚ ਹੈ, ਸਿੱਖ ਅਕਾਲ ਦੇ ਦੇਸ਼ 'ਚ ਆ ਚੁੱਕਾ ਹੈ। ਇਸੇ ਕਰਕੇ ਇਹ ਮੌਤ ਦੀ ਪਰਵਾਹ ਨਹੀਂ ਕਰਦਾ, ਮੌਤ ਇਸ ਤੋਂ ਡਰਦੀ ਹੈ, ਮੌਤ ਇਹਦੇ ਅੱਗੇ ਹੱਥ ਜੋੜਦੀ ਹੈ। ਜਿੰਨਾ ਚਿਰ ਅਸੀਂ ਕਾਲ ਚੱਕਰ 'ਚ ਹਾਂ, ਅਕਾਲ ਦੀ ਗੱਲ ਨਹੀਂ ਕਰ ਪਾਵਾਂਗੇ, ਅਕਾਲ ਦੇ ਦਰਸ਼ਨ ਨਹੀਂ ਕਰ ਪਾਵਾਂਗੇ। ਅਸੀਂ ਤਦ ਸਤਿਗੁਰੂ ਸਮਝਾਉਂਦੇ ਨੇ ਕਿ ਸਮਝ, ਪਹਿਲਾਂ ਪਰਮਾਤਮਾ ਦੇ ਬਾਰੇ ਸਮਝ, ਉਹ ਅਕਾਲ ਮੂਰਤ ਹੈ, ਅਜ਼ੂਨੀ ਹੈ, ਜਨਮ ਚੱਕਰ 'ਚ ਨਹੀਂ ਹੈ। ਅਸੀਂ ਸਾਰੇ ਜਨਮ ਚੱਕਰ ਵਿੱਚ ਹਾਂ, ਬਸ ਯਤਨ ਕਰੀਏ ਜਨਮ ਚੱਕਰ ਤੋਂ ਬਾਹਰ ਹੋ ਜਾਈਏ। ਅਤੇ ਜਨਮ ਚੱਕਰ ਤੋਂ ਬਾਹਰ ਹੋਣ ਦੀ ਯੋਗਤ ਮ੍ਰਿਤਿਊ ਨਹੀਂ ਹੈ, ਮ੍ਰਿਤਿਊ 'ਤੇ ਪ੍ਰਵੇਸ਼ ਕਰਾ ਦੇਵੇਗੀ। ਫਿਰ ਮਰੀਏ ਨਾ, ਮਰਨਾ ਪ੍ਰਵਾਨ ਕਰ ਲਈਏ ਪਰ ਮਰੀਏ ਨਾ, ਭਾਵ ਅਸੀਂ ਸਦਾ ਜੀਵਿਤ ਹੋ ਉੱਠੀਏ। ਇਸੇ ਕਰਕੇ ਕਿਹਾ ਜਾਂਦਾ ਹੈ, ਜਿਨ੍ਹਾਂ ਰਾਮ ਦੀ ਪਛਾਣ ਕਰ ਲਈ ਉਹ ਕਦੇ ਨਹੀਂ ਮਰਦੇ, ਨਾਨਕ ਮੂਏ ਨਾ ਆਖੀਏ ਹੈ, ਮਰੇ ਹੋਏ ਆਖੋ ਇਹਨਾਂ ਨੂੰ। ਗੁਰਮਤਿ ਵਿੱਚ ਮ੍ਰਿਤਿਊ ਸ਼ਬਦ ਸਿੱਖ ਲਈ ਨਹੀਂ ਹੈ, ਚਲਾਣਾ ਕਰ ਜਾਏਗਾ, ਅਕਾਲ ਪਿਆਨਾ ਕਰ ਜਾਏ, ਸੱਚਖੰਡ ਗਮਨ ਕਰਦੇ। ਅਸੀਂ ਕਦੇ ਕਹਾਂਗੇ ਦੁਨੀਆ ਦੇ ਕਿਸੇ ਆਰੇ ਨੇ ਭਾਈ ਮਤੀ ਦਾਸ ਨੂੰ ਚੀਰਿਆ? ਉਹ ਨਹੀਂ ਭਾਈ, ਸਰੀਰ ਨੂੰ ਚੀਰਿਆ। ਦੁਨੀਆ ਦੀ ਕਿਸੇ ਤਲਵਾਰ ਨੇ ਕਿ ਸਤਿਗੁਰੂ ਨੂੰ ਸ਼ਹੀਦ ਕੀਤਾ? ਨਹੀਂ, ਸਰੀਰ ਨੂੰ ਕੱਟਿਆ। ਸਤਿਗੁਰੂ ਨੇ ਤਾਂ ਜਦ ਚਲਾਣਾ ਕੀਤਾ ਤਾਂ ਜਗ 'ਚ ਹਾਹਾਕਾਰ ਮੱਚ ਗਈ। ਉਹ ਅਜ਼ੂਨੀ ਹੈ। ਅਜ਼ੂਨੀ ਕਿੱਦਾਂ ਦਾ? ਸੈਭੰਗ ਹੈ, ਸੁਤਹ ਪ੍ਰਕਾਸ਼, ਆਪਣੇ ਆਪ। ਸਾਨੂੰ ਆ ਸਾਰਾ ਪ੍ਰਕਾਸ਼ ਕਰਨ ਵਾਸਤੇ ਸਾਧਨਾਂ ਦੀ ਜ਼ਰੂਰਤ ਹੈ, ਮੈਨੂੰ ਤੁਹਾਨੂੰ ਦੇਖਣ ਵਾਸਤੇ, ਤੁਹਾਨੂੰ ਮੈਨੂੰ ਦੇਖਣ ਵਾਸਤੇ ਪ੍ਰਕਾਸ਼ ਚਾਹੀਦਾ, ਪਰ ਪ੍ਰਕਾਸ਼ ਵਾਸਤੇ ਸਾਧਨ ਚਾਹੀਦਾ। ਉਸ ਕਰਤਾ ਪੁਰਖ ਨੂੰ, ਉਸ ਇੱਕ ਓਅੰਕਾਰ ਨੂੰ, ਜਗਤ ਨੂੰ ਦੇਖਣ ਵਾਸਤੇ। ਅਤੇ ਚੇਤਾ ਰੱਖਣਾ, ਜਗਤ ਦੇ ਇਹਨਾਂ ਜੀਆਂ 'ਚੋਂ ਜਿਸਨੇ ਇੱਕ ਓਅੰਕਾਰ ਦੇ ਦਰਸ਼ਨ ਕਰਨੇ ਨੇ, ਉਹਨਾਂ ਨੂੰ ਇਸ ਪ੍ਰਕਾਸ਼ ਦੇ ਸਾਧਨ ਦੀ ਜ਼ਰੂਰਤ ਨਹੀਂ ਹੈ। ਤਾਂ ਤਾਂ ਸੂਰਮੇ ਵੀ ਦਰਸ਼ਨ ਕਰਦੇ ਨੇ ਨਾ, ਆ ਨੇਤਰਬੰਧ ਨੂੰ ਤਦ ਵੀ ਦਰਸ਼ਨ ਹੁੰਦੇ ਨੇ ਔਰ ਅਕਸਰ ਭਗਤ ਆ ਨੇਤਰਬੰਧ ਕਰਕੇ ਦਰਸ਼ਨ ਕਰਦੇ ਨੇ ਕਿਉਂਕਿ ਇਸ ਪ੍ਰਕਾਸ਼ ਦੀ ਉੱਥੇ ਕੋਈ ਕੀਮਤ ਨਹੀਂ ਤਾਂ ਉਹ ਸੁੱਤੇ ਪ੍ਰਕਾਸ਼ ਹੈ ਆਪਣੇ ਆਪ ਤੋਂ ਪ੍ਰਕਾਸ਼ ਉਹ ਇੱਕ ਓਅੰਕਾਰ ਹੀ ਅਜ਼ੂਨੀ ਹੈ ਉਹ ਇੱਕ ਓਅੰਕਾਰ ਹੀ ਸਹਿਭੰਗ ਹੈ ਮਹਾਰਾਜ ਮੈਨੂੰ ਕਿਵੇਂ ਮਿਲ ਜਾਏਗਾ ਮੈਂ ਉਸ 'ਤੇ ਤਾਂ ਦੀਦਾਰ ਕਰਨਾ ਚਾਹੁੰਦਾ ਉਸ ਇੱਕ ਓਅੰਕਾਰ ਦੀ ਹੀ ਤਾਂ ਮੇਰੀ ਚਾਹਨਾ ਹੈ ਕਹਿਣ ਲੱਗੇ ਮਿਲੇਗਾ ਪਰ ਕਿਵੇਂ ਮਿਲੇ ਗੁਰਪ੍ਰਸਾਦ ਕਰਕੇ ਮਿਲੇਗਾ ਜੇ ਕੋ ਓਅੰਕਾਰ ਨੂੰ ਪ੍ਰਾਪਤ ਕਰਨਾ ਹੈ ਤਾਂ ਤੈਨੂੰ ਪਹਿਲਾਂ ਗੁਰਪ੍ਰਸਾਦ ਪ੍ਰਾਪਤ ਕਰਨਾ ਪਏਗਾ ਜਿਵੇਂ ਪ੍ਰਸ਼ਾਦ ਪ੍ਰਾਪਤ ਕਰਨਾ ਹੈ ਤਾਂ ਬੁੱਕ ਕਰਨਾ ਪਏਗਾ ਬਿਨਾਂ ਬੁੱਕ ਕੀਤਿਆਂ ਪ੍ਰਸ਼ਾਦ ਨਹੀਂ ਮਿਲੇਗਾ ਦੇਗ ਦੇ ਭਾਂਡੇ ਦੇ ਕੋਲ ਆ ਕੇ ਬਹਿ ਸਕਦੇ ਹੋ ਵਰਤਾਵੇ ਦੇ ਕੋਲ ਬਹਿ ਸਕਦੇ ਹੋ ਉਹਨਾਂ ਗੱਲਾਂ ਕਰ ਸਕਦੇ ਹੋ ਪਰ ਪ੍ਰਾਪਤ ਕਰਨ ਵਾਸਤੇ ਬੁੱਕ ਕਰਨਾ ਪਏਗਾ ਬਿਨਾਂ ਬੁੱਕ ਕੀਤਿਆਂ ਪ੍ਰਸਾਦ ਨਹੀਂ ਮਿਲੇਗਾ ਇਵੇਂ ਨਿਰੰਕਾਰ ਦੀਆਂ ਗੱਲਾਂ ਕਰ ਸਕਦੇ ਹਾਂ ਵਿਆਖਿਆਵਾਂ ਕਰ ਸਕਦੇ ਹਾਂ ਅਸੀਂ ਆਖਿਆਵਾਂ ਕਰ ਸਕਦੇ ਹਾਂ ਪਰ ਪ੍ਰਾਪਤੀ ਗੁਰਪ੍ਰਸਾਦ ਤੋਂ ਬਿਨਾਂ ਨਹੀਂ ਹੋ ਸਕਦੀ ਇਸ ਕਰਕੇ ਗੁਰਪ੍ਰਸਾਦ ਪ੍ਰਾਪਤ ਕਰਨਾ ਹੈ ਮਹਾਰਾਜ ਗੁਰਪ੍ਰਸਾਦ ਮੈਨੂੰ ਤਾਂ ਡਰ ਹੀ ਬੜਾ ਆਉਂਦਾ ਜਦੋਂ ਵੀ ਮੈਂ ਕਿਤੇ ਅਗਲੀ ਗੱਲ ਕਰਦਾ ਮੇਰੇ ਅੰਦਰ ਤਾਂ ਘਬਰਾਹਟ ਪੈਦਾ ਹੋ ਜਾਂਦੀ ਹੈ ਡਰਦਾ ਹਾਂ ਸੰਸਾਰ ਤੋਂ ਡਰਦਾ ਹਾਂ ਆਲੇ ਦੁਆਲੇ ਦੇ ਮਾਹੌਲ ਤੋਂ ਡਰਦਾ ਹਾਂ ਰੱਬ ਤੋਂ ਲੋਕ ਤਾਂ ਡਰ ਡਰ ਕੇ ਜੀ ਰਹੇ ਨੇ ਸਤਿਗੁਰ ਫਿਰ ਸਾਡੇ ਨਾਲ ਗੱਲ ਕਰਦੇ ਨੇ ਬੜੇ ਪਿਆਰ ਨਾਲ ਸਾਡੀ ਗੱਲ ਇੱਕ ਬੇਨਤੀ ਹੋਰ ਕਰਦੇ ਹਾਂ ਸ਼ਬਦ ਸਰੂਪ ਹੋ ਕੇ ਉਪਦੇਸ਼ ਵੀ ਕਰਦੇ ਨੇ ਪਰ ਸਾਡੀ ਗੱਲ ਵੀ ਕਰਦੇ ਨੇ ਅਸੀਂ ਪਤਾ ਨਹੀਂ ਕੁਝ ਗੱਲਾਂ ਨਹੀਂ ਕਹਿ ਪਾਉਂਦੇ ਅੰਦਰ ਹੁੰਦੀਆਂ ਨੇ ਸ਼ਬਦ ਸਾਥ ਨਹੀਂ ਦਿੰਦੇ ਅਸੀਂ ਕਹਿ ਨਹੀਂ ਪਾਉਂਦੇ ਅੱਜ ਕੱਲ੍ਹ ਦੀ ਭਾਸ਼ਾ 'ਚ ਅਸੀਂ ਆਪਣੇ ਵਿਚਾਰ ਨੂੰ ਐਕਸਪਲੇਨ ਨਹੀਂ ਕਰ ਪਾਉਂਦੇ ਫਿਰ ਕੀ ਫਿਰ ਸਤਿਗੁਰੂ ਹੀ ਸਾਡੇ ਵਿਚਾਰ ਨੂੰ ਇੱਕ ਜੀਓ ਦੇ ਅੰਦਰ ਦੇ ਦਹਿਲ ਨੂੰ ਉਹਦੀ ਤੜਪ ਨੂੰ ਉਹਦੇ ਭਾਵ ਨੂੰ ਪਹਿਲਾਂ ਬਿਆਨ ਕਰਦੇ ਨੇ ਫਿਰ ਉਹਦਾ ਜਵਾਬ ਦਿੰਦੇ ਨੇ ਕਿਉਂਕਿ ਅਸਲ ਵੈਦ ਹੈ ਰੋਗ ਅਤੇ ਦਾਰੂ ਦੋਨੋਂ ਜਾਣਦਾ ਏ ਦਹਿਲ ਵੀ ਸਾਡਾ ਜਾਣਦਾ ਏ ਡਰ ਵੀ ਸਾਡਾ ਜਾਣਦਾ ਏ ਅਤੇ ਸਾਡੇ ਡਰ ਦਾ ਇਲਾਜ ਵੀ ਜਾਣਦੇ ਨੇ ਤਾਂ ਸਮਝਾਉਂਦੇ ਨੇ ਤੇਰਾ ਡਰ ਕੀ ਹੈ ਆ ਮੈਂ ਦੱਸਦਾ ਤੇਰਾ ਡਰ ਕੀ ਹੈ ਅਤੇ ਤੇਰਾ ਇਲਾਜ ਕੀ ਹੈ ਜਦੋਂ ਡਾਕਟਰ ਹਕੀਮ ਸਾਡਾ ਰੋਗ ਅਤੇ ਇਲਾਜ ਦੋਵੇਂ ਦੱਸ ਦੇਵੇ ਅਸੀਂ ਕਹਿੰਦੇ ਇਹ ਕਾਬਲ ਹਕੀਮ ਹੈ ਨਬਜ਼ ਦੇਖੀ ਮੇਰਾ ਪਹਿਲਾਂ ਲੱਛਣ ਦੱਸੇ ਮੇਰਾ ਰੋਗ ਦੱਸਿਆ ਫਿਰ ਕਿਹਾ ਆਹ ਦਵਾਈ ਖਾ ਆ ਸਤਿਗੁਰੂ ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਣ ਸੁਜਾਨ ਵੈਦ ਕਹਿਣ ਲੱਗੇ ਆ ਮੈਂ ਸਮਝਾਉਣਾ ਕੋਈ ਗੱਲ ਨਹੀਂ ਤੈਨੂੰ ਡਰ ਆਉਂਦਾ ਨਾ ਅਤੇ ਮੈਂ ਤੇਰੀ ਗੱਲ ਕਰਦਾ ਹਾਂਜੀ
ਜੀਓ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ
ਹੁਣ ਸਤਿਗੁਰੂ ਗੱਲ ਕਰਦੇ ਨੇ ਸਾਡੀ ਗੱਲ ਕਰਦੇ ਨੇ ਸਾਡੇ 'ਚੋਂ ਹੀ ਇੱਥੇ ਆਪਣੇ ਆਪ ਨੂੰ ਖੜ੍ਹਾ ਕਰਕੇ ਦੇਖਣਾ ਕਿ ਡੀ ਡਰਦਾ ਨਹੀਂ ਹੈ ਦੁਨੀਆ ਦੇ ਭੈ ਤੋਂ ਮਾਇਆ ਦੇ ਤ੍ਰਾਸ ਤੋਂ ਤਮਾਮ ਪ੍ਰਕਾਰ ਦੇ ਦੁੱਖਾਂ ਤੋਂ ਕਿਹਦੇ ਕੇ ਜਾਵਾਂ ਦੁਨੀਆ ਦੇ ਕਿਸੇ ਬੰਦੇ ਨੂੰ ਕਹਾਂ ਤਾਂ ਬੇਇੱਜ਼ਤੀ ਹੁੰਦੀ ਹੈ ਅਪਮਾਨਿਤ ਮਹਿਸੂਸ ਕਰਦੇ ਹਾਂ ਕਿਹਨੂੰ ਜਾ ਕੇ ਕਹਾਂ ਜੀ ਮਹਾਰਾਜ ਮੇਰਾ ਇਹ ਦੁੱਖ ਹੈ ਤਾਂ ਦੁੱਖ ਤਾਂ ਸਭ ਨੂੰ ਹੈ ਪਰੇਸ਼ਾਨੀ ਕੋਈ ਨਾ ਕੋਈ ਤਾਂ ਸਭ ਨੂੰ ਹੈ ਕਿਸੇ ਨਾ ਕਿਸੇ ਕਾਰਨ ਅਸੀਂ ਪਏ ਪਰ ਕਿਹਨੂੰ ਕਹਾਂ ਜੇ ਕਿਸੇ ਬੰਦੇ ਨੂੰ ਜਾ ਕੇ ਚੰਗੇ ਤੋਂ ਚੰਗੇ ਬੰਦੇ ਨੂੰ ਜਾ ਕੇ ਕਹੀਏ ਅਗਲਾ ਮਜ਼ਾਕ ਬਣਾ ਲੈਂਦਾ ਕਈ ਵਾਰ ਬੜੇ ਪ੍ਰੇਮ ਸਹਿਤ ਗੱਲ ਕਹੋ ਅਗਲਾ ਟੀਚਰ ਕਰਕੇ ਪਰਾਂ ਕਰ ਦਿੰਦਾ ਮਹਾਰਾਜ ਕਿਹਨੂੰ ਕਹਾਂ ਤਾਂ ਕਿ ਲੱਗੇ ਜੀ ਉਹ ਡਰਦਾ ਪਤਾ ਨਹੀਂ ਬੇਇੱਜ਼ਤੀ ਨਾ ਕੋਈ ਕਰ ਦੇਵੇ ਮਜ਼ਾਕ ਨਾ ਕਰ ਦੇਵੇ ਐਵੇਂ ਟਾਲ ਨਾ ਦੇਵੇ ਕਿਹਦੇ ਅੱਗੇ ਜਾਵਾਂ ਮਹਾਰਾਜ ਜੀ ਉਹ ਡਰਤੇ ਆਪਣਾ ਮੇਰਾ ਆਪਣਾ ਜੀਓ ਕੈਸੇ ਕਰੀ ਪੁਕਾਰ ਮੈਂ ਕਿਹਦੇ ਅੱਗੇ ਪੁਕਾਰ ਕਰਾਂ ਆਪਣੇ ਦੁੱਖ ਨੂੰ ਕਿਹਦੇ ਅੱਗੇ ਸਾਂਝਾ ਕਰਾਂ ਸਤਿਗੁਰੂ ਪਿਆਰ ਨੂੰ ਸਮਝਾਉਂਦੇ ਆ ਮੈਂ ਦੱਸ ਦੇਣਾ ਉਹ ਅਵਸਥਾ ਨੂੰ ਅਸੀਂ ਕਿਤੇ ਮੇਨਟੇਨ ਕਰ ਸਕੀਏ ਜਿੱਥੇ ਇਹ ਸਤਿਗੁਰ ਦਾ ਆਪਣਾ ਵਾਰਤਾਲਾਪ ਕਰਦਾ ਹੈ ਪਹਿਲਾਂ ਦਰਦ ਉੱਠਿਆ ਪੁਕਾਰ ਕਰਾਂ ਕਿਹਦੇ ਅੱਗੇ ਪੁਕਾਰ ਕਰਾਂ ਫਿਰ ਸਮਝਾਈ ਇੱਕ ਹੈ ਜਿਹਦੇ ਅੱਗੇ ਪੁਕਾਰ ਕੀਤਿਆਂ ਸ਼ਰਮਿੰਦਗੀ ਨਹੀਂ ਆਉਂਦੀ ਜਿਹਦੇ ਅੱਗੇ ਪੁਕਾਰ ਕੀਤਿਆਂ ਬੇਇੱਜ਼ਤੀ ਨਹੀਂ ਹੁੰਦੀ ਜਿਹਦੇ ਅੱਗੇ ਪੁਕਾਰ ਕੀਤਿਆਂ ਸਗੋਂ ਮਾਣ ਮਿਲਦਾ ਹਾਂਜੀ
ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾ ਤਾਰ
ਕਿਹ ਕੇ ਮੈਨੂੰ ਹੁਣ ਕੋਈ ਡਰ ਨਹੀਂ ਦੁੱਖ ਤਾਂ ਹੈ ਮੈਨੂੰ ਇਹਨਾਂ ਸਾਰਿਆਂ ਤੋਂ ਡਰ ਆਉਂਦਾ ਜੇ ਇੱਕ ਚੇਤਾ ਰੱਖਣਾ ਜਦੋਂ ਮੁੱਖ ਦੁਨੀਆ ਵੱਲ ਹੋਏਗਾ ਨਾ ਡਰ ਆਏਗਾ ਸਾਰੇ ਅਸੀਂ ਜਾਣਦੇ ਹਾਂ ਸਮਾਜਿਕ ਮਾਹੌਲ 'ਚ ਰਹਿੰਦੇ ਹਾਂ ਸਾਨੂੰ ਸਮਾਜਿਕ ਮਾਹੌਲ ਦੇ ਵਿੱਚ ਰਹਿੰਦੇ ਹੋਏ ਹਾਂ ਤਮਾਮ ਹਾਲਤਾਂ ਤੋਂ ਗੁਜ਼ਰਨਾ ਪੈਂਦਾ ਹਰ ਵਿਅਕਤੀ ਦੀਆਂ ਵੇਖਣ ਨੂੰ ਹਾਲਤਾਂ ਅਲੱਗ ਅਲੱਗ ਹੁੰਦੀਆਂ ਨੇ ਪਰ ਤਕਰੀਬਨ ਉਹਦੀ ਮਾਨਸਿਕ ਦਸ਼ਾ ਦੀ ਹਾਲਤ ਇੱਕੋ ਹੀ ਹੁੰਦੀ ਹੈ। ਉਹ ਕਿਸੇ ਨਾ ਕਿਸੇ ਸਮਾਜਿਕ ਤ੍ਰਾਸ ਵਿੱਚ ਹੁੰਦਾ ਹੈ। ਇੱਕ ਛੋਟਾ ਜਿਹਾ ਗਰੀਬ ਵਿਅਕਤੀ ਵੀ ਕਿਸੇ ਸਮਾਜਿਕ ਤ੍ਰਾਸ ਵਿੱਚ ਹੈ, ਇੱਕ ਬਹੁਤ ਵੱਡੇ ਰੁਤਬੇ 'ਤੇ ਬੈਠਾ ਹੋਇਆ ਵਿਅਕਤੀ ਵੀ ਕਿਸੇ ਸਮਾਜਿਕ ਤ੍ਰਾਸ ਵਿੱਚ ਹੁੰਦਾ ਹੈ, ਕਿਉਂਕਿ ਮਨ ਅਤੇ ਤਕਰੀਬਨ ਸਭ ਦਾ ਇੱਕੋ ਜਿਹਾ ਹੀ ਹੁੰਦਾ ਹੈ ਨਾ। ਜਿਵੇਂ ਤਨ ਦੀ ਭੁੱਖ, ਦੋ ਪ੍ਰਸ਼ਾਦੇ ਸਭ ਨੇ ਖਾਣੇ ਨੇ, ਫਰਕ ਹੈ ਕੋਈ ਤਲੀ 'ਤੇ ਧਰ ਕੇ ਖਾਂਦਾ, ਕੋਈ ਕੇਲੇ ਦੇ ਪੱਤੇ ਧਰ ਕੇ ਖਾਂਦਾ, ਕੋਈ ਸੋਨੇ ਚਾਂਦੀ 'ਚ ਖਾਂਦਾ ਹੋਵੇਗਾ, ਖਾਂਦਾ ਤਾਂ ਰੋਟੀ ਹੈ ਨਾ, ਮਤਲਬ ਤਾਂ ਢਿੱਡ ਭਰਨ ਦੇ ਨਾਲ ਹੈ ਨਾ। ਇਵੇਂ ਹੀ ਡਰ ਸਾਡੇ ਮਨ ਦਾ ਏ, ਹੋ ਸਕਦਾ ਏ ਉਹ ਵਿਅਕਤੀ ਰਾਜਾ ਹੋਵੇ। ਕਿ ਉਹ ਰਾਜੇ ਨਹੀਂ ਡਰਦੇ, ਰਾਜੇ ਪ੍ਰਜਾ ਤੋਂ ਡਰਦੇ ਨੇ, ਪ੍ਰਜਾ ਰਾਜੇ ਤੋਂ ਡਰਦੀ ਹੈ। ਅੱਜ ਦੇ ਪਰ ਰਾਜੇ ਪ੍ਰਜਾ ਤੋਂ ਡਰਦੇ ਨੇ ਅਤੇ ਪ੍ਰਜਾ ਰਾਜਿਆਂ ਤੋਂ ਡਰਦੀ ਹੈ। ਤ੍ਰਾਸ ਇੱਕ ਦੂਜੇ ਦਾ ਹੁੰਦਾ ਏ, ਪਰ ਜਦੋਂ ਮੁੱਖ ਗੁਰੂ ਵੱਲ ਹੋ ਜਾਏਗਾ ਜਗਤ ਦਾ ਤ੍ਰਾਸ ਮੁੱਕ ਜਾਏਗਾ। ਹੁਣ ਜਗਤ ਦੀ ਪ੍ਰਵਾਹ ਕਾਹਦੀ, ਇਸੇ ਕਰਕੇ ਪਿਆਰ ਭਰਾ ਵਚਨ ਹੈ, ਭਗਤ ਜਨ ਦਾ ਜਦੋਂ ਮੁੱਖ ਗੁਰੂ ਵੱਲ ਹੁੰਦਾ ਹੈ, ਗੁਰਮੁਖ ਹੋ ਜਾਂਦਾ ਹੈ, ਤਾਂ ਫਿਰ ਪ੍ਰਵਾਹ ਨਾ ਹੀ ਕਿਸੇ ਕਰੀ, ਕੋਈ ਪ੍ਰਵਾਹ ਨਹੀਂ ਕਰਦਾ। ਦੁਨੀਆ ਕੀ ਕਹਿੰਦੀ ਹੈ, ਲੋਕ ਕੀ ਕਹਿੰਦੇ ਨੇ, ਪ੍ਰਵਾਹ ਨਹੀਂ ਕਰਦਾ। ਇੱਕ ਸਰੂਪ ਅਸਾਂ ਦੇਖਿਆ ਆ ਕੁਝ ਦਿਨ ਪਹਿਲਾਂ, ਗੁਰਮੁਖਤਾ ਦਾ ਸਾਕਾਰ ਸਰੂਪ। ਉਹ ਤਾਂ ਅਸੀਂ ਗੁਰਮੁਖਤਾ ਦੀ ਵਿਆਖਿਆ ਕਰਦੇ ਹਾਂ ਨਾ, ਵਿਆਖਿਆ ਕਰਦਿਆਂ ਕਰਦਿਆਂ ਜਦੋਂ ਦਿਸ ਪਵੇ ਤਾਂ ਸਮਝ ਆ ਜਾਂਦੀ ਹੈ। ਜਦੋਂ ਮਤੀ ਦਾਸ ਨੂੰ ਪੁੱਛਿਆ ਨਾ ਵੀ ਤੇਰੀ ਕੋਈ ਖੁਆਇਸ਼, ਕਹਿਣ ਲੱਗਾ ਹਾਂ ਹੈ, ਤੂੰ ਖੁਸ਼ ਹੋ ਗਏ ਵੀ ਤਾਂ ਬੋਲਦਾ ਹੀ ਨਹੀਂ ਸੀ, ਬੋਲਿਆ ਤਾਂ ਸਹੀ, ਸ਼ਾਇਦ ਤਿੱਖਾ ਆਰਾ ਵੇਖ ਕੇ ਨਾ ਡਰ ਆ ਗਿਆ ਹੋਣਾ, ਕੀ ਖੁਆਇਸ਼ ਹੈ, ਹੁਣੇ ਪੂਰੀ ਕਰ ਦੇਣੇ ਆ। ਕਹਿ ਲੱਗੇ ਕਰ ਦਿਓਗੇ, ਬਿਲਕੁਲ ਕਰਾਂਗੇ, ਸੋਚਿਆ ਹੋਣਾ ਸ਼ਾਇਦ ਕੁਝ ਮੰਗੇਗਾ, ਕੁਝ ਕਹੇਗਾ। ਕਹਿਣ ਲੱਗੇ ਜੇ ਖੁਆਇਸ਼ ਕਰ ਸਕਦੇ ਪੂਰੀ ਤਾਂ ਮੇਰਾ ਮੁੱਖ ਗੁਰੂ ਵੱਲ ਕਰਦੇ, ਬਸ ਤੁਸਾਂ ਚੀਰਨਾ, ਕਿਉਂਕਿ ਹੋ ਸਕਦਾ ਉਸ ਵਕਤ ਉਹਨਾਂ ਜੋ ਫੱਟੇ ਜੜੇ ਹੋਣ ਉਹਨਾਂ ਵੱਲ ਕਿਤੇ ਦੂਸਰੇ ਪਾਸੇ ਮੁੱਖ ਹੁੰਦਾ ਹੋਵੇ, ਜਿਸ ਪਾਸੇ ਗੁਰੂ ਸਾਹਿਬ ਦਾ ਟਿਕਾਣਾ ਸੀ ਉੱਧਰ ਦਾਇਆਂ ਬਾਇਆਂ ਪਿੱਠ ਹੋ ਜਾਂਦੀ ਹੋਵੇ। ਕਹਿਣ ਲੱਗੇ ਜੇ ਖੁਆਇਸ਼ ਹੈ ਤਾਂ ਇੱਕੋ ਹੀ, ਮੇਰਾ ਮੁੱਖ ਗੁਰੂ ਵੱਲ ਕਰਦੇ, ਮੈਂ ਗੁਰਮੁੱਖ ਹੋ ਜਾਵਾਂ। ਯਾਦ ਰੱਖਣਾ ਇਹ ਗੁਰਮੁੱਖ ਦਾ ਸਾਕਾਰ ਸਰੂਪ ਹੈ। ਸਿੱਖ ਗੁਰਮੁੱਖ ਹੋ ਗਿਆ ਫਿਰ ਦੁਨੀਆ 'ਚ ਲਾਵੇ ਆ ਰਹਾ, ਫਿਰ ਕੋਈ ਪ੍ਰਵਾਹ ਨਹੀਂ। ਸਾਨੂੰ ਇੱਕ ਬੋਲ ਨਹੀਂ ਸਹਾਰ ਹੁੰਦਾ, ਪਰ ਉਹ ਆਰੇ ਦੇ ਚੀਰ ਨੂੰ ਸਹਾਰ ਗਏ, ਕਿਉਂਕਿ ਗੁਰਮੁੱਖ ਹੈ। ਅਸੀਂ ਗੁਰਮੁੱਖ ਨਹੀਂ ਹੋ ਪਾਏ, ਆਹ ਸ਼ਬਦ ਪਹਿਲਾਂ ਸਾਨੂੰ ਸਨਮੁੱਖ ਕਰਦਾ। ਦੁੱਖ ਵਿਸਾਰਨ ਸੇਵਿਆ, ਪਤਾ ਆ ਗਿਆ, ਇੱਥੇ ਸਨਮੁੱਖ ਹੁੰਦਿਆਂ ਪਤਾ ਲੱਗ ਗਿਆ ਇਹਦੇ ਅੱਗੇ ਪੁਕਾਰ ਕਰ ਮਨਾ, ਇਹ ਤੋਂ ਕੋਈ ਡਰ ਨਹੀਂ, ਇਹ ਮਾਰਦਾ ਨਹੀਂ, ਇਹ ਪਿਆਰ ਦਿੰਦਾ। ਇਸੇ ਕਰਕੇ ਗੁਰੂ ਦੇ ਭਾਉ ਦੇ ਵਿੱਚ ਭਾਉ ਹੁੰਦਾ ਏ, ਪ੍ਰੇਮ ਸੰਮਿਲਿਤ ਹੁੰਦਾ ਏ। ਇਹ ਡਾਂਟਦਾ ਏ, ਕਦੇ ਕਦੇ ਡਾਂਟਦਾ ਨਾ, ਸੁਣਿਆ ਹੋਣਾ ਮਨ ਰੇ ਕੌਣ ਕਮਾਤਾ ਲੀਨੀ, ਇਹ ਡਾਂਟ ਪੈਂਦੀ ਮਿੱਠੀ ਮਿੱਠੀ, ਕਿਹੜੇ ਪੁੱਠੇ ਚੱਕਰ 'ਚ ਪੈ ਗਏ, ਕਿਹੜੀ ਭੈੜੀ ਮੈਂ ਤਾਂ ਲੈ ਲਈ ਉਹ। ਪਰ ਫਿਰ ਕਹਿੰਦੇ ਕੋਈ ਗੱਲ ਨਹੀਂ, ਆ ਜਾ, ਅੱਜ ਸਮਝ ਆਈ, ਸਨਮੁੱਖ ਹੋ ਗਏ, ਇਹ ਗੁਰੂ ਪਿਤਾ ਹੈ। ਇਹ ਡਾਂਟੇਗਾ ਵੀ ਫਿਰ ਗੱਲ ਵੱਕੜੀ, ਜਿਵੇਂ ਇੱਕ ਬੱਚਾ ਬਾਹਰੋਂ ਡਰਦਾ ਹੈ, ਮਾਂ ਕੋ ਆਉਂਦਾ ਹੈ, ਮਾਂ ਥੱਪੜ ਮਾਰ ਦੇਵੇ, ਫਿਰ ਬੱਚਾ ਕਿੱਧਰ ਜਾਂਦਾ, ਫਿਰ ਮਾਂ ਕੋ ਆਉਂਦਾ। ਉਹਨੂੰ ਪਤਾ ਹੈ ਇਹਨੇ ਥੱਪੜ ਮਾਰਿਆ ਪਰ ਮਾਰ ਨਹੀਂ ਦੇਵੇਗੀ, ਇੱਕ ਥੱਪੜ ਮਾਰਿਆ ਫਿਰ ਗੱਲ ਵੱਕੜੀ ਲੈ ਲਏਗੀ। ਇਵੇਂ ਸਿੱਖ ਨੂੰ ਪਤਾ ਹੈ ਗੁਰੂ ਡਾਂਟਦਾ ਹੈ ਪਰ ਪਿਆਰ ਦਿੰਦਾ ਹੈ, ਇਹ ਦਾ ਸਦਾ ਸਦਾ ਦਾਤਾਰ ਹੈ।
ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ।
ਅਸੀਂ ਕਹਿ ਸਕੀਏ ਕਿਤੇ ਜਗਤ ਜਲੰਧੇ ਦੇ ਲੋਕਾਂ ਨੂੰ, ਜਿਵੇਂ ਲੋਕ ਕਹਿੰਦੇ ਨਾ, ਅਸੀਂ ਬੁਲੰਦ ਆਵਾਜ਼ ਵਿੱਚ ਕਹਿ ਸਕੀਏ ਮੇਰਾ ਸਾਹਿਬ ਸਦਾ ਨੀਤ ਨਵਾ ਜੇ। ਉਹ ਦੁਨੀਆਂ ਦੇ ਲੋਕੋ, ਤੁਸੀਂ ਜਦੀ ਪੂਜਾ ਕਰਦੇ ਹੋ, ਅਰਾਧੇ ਹੋ, ਕਾਲ ਚੱਕਰ 'ਚ ਹੋਏਗਾ, ਤੁਸੀਂ ਕਹਿੰਦੇ ਹੋ ਪੁਰਾਣਾ ਹੋ ਗਿਆ, ਤੁਸੀਂ ਕਹਿੰਦੇ ਹੋ ਕਿ ਉਹ ਮੁੱਕ ਗਿਆ, ਪਰ ਮੇਰਾ ਸਾਹਿਬ, ਸਾਹਿਬ ਮੇਰਾ ਨੀਤ ਨਵਾ, ਇਹ ਪੁਰਾਣਾ ਨਹੀਂ ਜੇ ਹੁੰਦਾ, ਕਿਉਂਕਿ ਸੱਚ ਹੈ ਅਤੇ ਸੱਚ ਪੁਰਾਣਾ ਹੋਵੇ ਨਾ ਹੀ। ਇਹ ਉਹ ਸੱਚ ਹੈ, ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਵੀ ਸੱਚ, ਇਹ ਕਦੇ ਪੁਰਾਣਾ ਨਹੀਂ ਜੀ ਹੁੰਦਾ। ਮੈਂ ਵਾਅਦਾ ਕਰਦਾ ਦੁਨੀਆਂ ਦੇ ਲੋਕੋ, ਜਿਸ ਕੋਲ ਮੈਂ ਪਹੁੰਚ ਗਿਆ ਜੇ, ਉਹ ਕਦੇ ਪੁਰਾਣਾ ਨਹੀਂ ਜੀ ਹੁੰਦਾ। ਐਲਾਨ ਹੈ ਅੱਜ, ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾ ਤਾਰ, ਇੱਕ ਸਨਮੁਖਤਾ ਦਾ ਪਹਿਲਾ ਪੜਾਅ ਹੈ। ਇਸੇ ਕਰਕੇ ਇਸ ਪਾਵਨ ਸ਼ਬਦ ਵਿੱਚ ਰਹਾਓ ਦੇ ਚਾਰ ਵਾਰ ਹੈ, ਨਿਤਿਆਮ ਤੌਰ 'ਤੇ ਰਹਾਓ ਇੱਕ ਵਾਰ ਹੁੰਦਾ ਹੈ, ਕੁਛ ਕਹਿਣ ਦੂਸਰੇ ਲੈਵਲ ਦੀ ਫਿਲਾਸਫੀ ਹੁੰਦੀ ਹੈ। ਇਹ ਪਹਿਲਾ ਪੜਾਅ ਹੈ, ਮੁੜਦਿਆਂ 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 ਅਸੀਂ ਪੂਰਾ ਚੱਕਰ ਲੈਣਾ ਹੈ ਨਾ, ਬਿਲਕੁਲ ਸਤਿਗੁਰ ਦੇ ਸਨਮੁਖ। ਪਹਿਲਾ ਐਲਾਨ, ਮੇਰਾ ਸਤਿਗੁਰ ਨੀਤ ਨਵਾਂ ਜੇ, ਹੁਣ ਮੈਨੂੰ ਕੋਈ ਪਰਵਾਹ ਨਹੀਂ ਜੇ। ਹਾਂਜੀ,
ਰਹਾਓ,
ਠਹਿਰ ਜਾਓ, ਇੱਥੇ ਟਿਕ ਜਾਓ, ਮਾਨਸਿਕ ਟਿਕਾਓ ਲੈ ਲਈਏ। ਮੇਰਾ ਸਤਿਗੁਰ ਸਦੀਵੀ ਹੈ, ਨੀਤ ਨਵਾਂ ਹੈ।
ਅਨ ਦਿਨ ਸਾਹਿਬ ਸੇਵੀ ਹੈ, ਅੰਤ ਛਡਾਏ ਸੋਏ।
ਪਰ ਦੁੱਖ ਮੇਰੇ 'ਤੇ ਹੈ ਅਜੇ, ਬੰਧਨ ਹੈ ਨੇ, ਗਲਬਾ ਪਿਆ ਮੇਰੇ 'ਤੇ, ਪ੍ਰਭਾਵ ਹੈ, ਫਿਰ ਕੀ ਕਰੀਏ? ਪਤਾ ਲੱਗ ਗਿਆ ਇਹ ਸਦਾ ਨੀਤ ਨਵਾਂ ਹੈ, ਫਿਰ ਆਪਾਂ ਹੁਣ ਅਨ ਦਿਨ ਸਾਹਿਬ ਸੇਵੀ ਹੈ, ਹੁਣ ਆਪਾਂ ਦਿਨ ਰਾਤੀ ਆਰਾਧੋ ਪਿਆਰੋ, ਹੁਣ ਦਿਨ ਰਾਤ ਆਰਾਧਨਾ ਕਰਨੀ ਸ਼ੁਰੂ ਕਰਦੇ। ਯਾਦ ਰੱਖਣਾ, ਸਤਿਗੁਰ ਕੀ ਸੇਵਾ ਕਿਵੇਂ ਕਰਾਂਗੇ? ਆ ਪਿੱਛੇ ਬੱਚੇ ਨੇ ਕਹਾਉਂਦਾ ਸੀ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿਤ ਲਾਏ। ਸਾਡੇ ਸਵਾਲ ਉੱਠਦਾ ਹੈ ਕਿਵੇਂ ਸੇਵਾ ਕਰੀਏ, ਸਾਹਿਬ ਕਿੱਥੇ ਮਿਲੇਗਾ, ਕੀ ਇੱਥੇ ਆ ਕੇ? ਅਤੇ ਜੇ ਕੋਈ ਹਜ਼ਾਰ ਮੀਲ ਦੂਰ ਬੈਠਾ ਹੋਵੇ ਤਾਂ ਸੇਵਾ ਦਾ ਇੱਕ ਅਰਥ ਬਣਦਾ ਹੈ, ਜਦੋਂ ਤਨ ਕਰਕੇ, ਜਦੋਂ ਮਨ ਕਰਕੇ, ਜਦੋਂ ਧਨ ਕਰਕੇ, ਤਿੰਨ ਪੱਖ ਦੇ ਨਾਲ ਆਪਣੇ ਪੱਲਿਓਂ ਕੁਝ ਖਰਚ ਹੋ ਰਿਹਾ, ਕੁਝ ਲੱਗ ਰਿਹਾ, ਬਦਲੇ ਵਿੱਚ ਕੋਈ ਚਾਹਨਾ ਨਾ ਹੋਵੇ ਪਰ ਉਹਦੇ ਢੰਗ ਦੇ ਨਾਲ ਸਾਹਮਣੇ ਵਾਲੇ ਨੂੰ ਸੁੱਖ ਹੋਵੇ। ਸੇਵਾ ਤਾਂ ਪੂਰੀ ਹੁੰਦੀ ਜੇ ਇੱਧਰੋਂ ਕੁਝ ਕੀਤਾ ਗਿਆ ਪਰ ਸਾਹਮਣੇ ਵਾਲੇ ਨੂੰ ਸੁੱਖ ਵੀ ਪ੍ਰਾਪਤ ਹੋਵੇ। ਇਸੇ ਕਰਕੇ ਸਾਡੇ ਅੰਦਰ ਮਨੁੱਖਾਂ ਦੀ ਸੇਵਾ ਹੈ, ਸੰਗਤਾਂ ਦੀ ਸੇਵਾ ਹੈ, ਗੁਰਮੁਖਾਂ ਦੀ ਸੇਵਾ ਹੈ, ਅਭਿਆਗਤਾਂ ਦੀ ਸੇਵਾ ਹੈ, ਲੋੜਵੰਦਾਂ ਦੀ ਸੇਵਾ ਹੈ, ਕਿਉਂਕਿ ਸੁੱਖ ਮਿਲੇ। ਪੱਥਰ ਦੀ ਪੂਜਾ ਸਾਡੇ 'ਚ ਇਸੇ ਕਰਕੇ ਨਹੀਂ ਹੈ, ਕਿਉਂ ਇਹ ਤਾਂ ਪਤਾ ਲੱਗਾ ਚਾਰ ਘੰਟੇ ਉੱਥੇ ਕੰਮ ਕਰਕੇ ਆਇਆ ਅਤੇ ਪੱਥਰ ਨੂੰ ਕਾਹਦਾ ਸੁੱਖ? ਪੱਥਰ ਦੀ ਸੇਵਾ ਨਹੀਂ ਹੈ, ਸਾਡੇ ਕਰਕੇ ਜੀਵਨਤ ਦੀ ਸੇਵਾ ਹੈ। ਜਿੱਥੇ ਜੀਵਨ ਹਰਕਤ ਹੈ ਉਹਦੀ ਸੇਵਾ ਕਰ, ਪਸ਼ੂਆਂ ਦੀ ਸੇਵਾ ਕਰ ਸਕਦਾ ਹੈ। ਸਤਿਗੁਰ ਹਰਿਰਾਏ ਸਾਹਿਬ ਨੇ ਪਸ਼ੀਆਂ ਦੀ ਕੀਤੀ ਹੈ, ਪਕਸ਼ੀਆਂ ਦੀ ਕੀਤੀ ਹੈ। ਜਿੱਥੇ ਦੂਜੇ ਨੂੰ ਸੁੱਖ ਮਿਲੇ ਪਰ ਆਪ ਨੂੰ ਕੋਈ ਘਾਲਣਾ ਘਾਲਣੀ ਪਏ ਅਤੇ ਵਿੱਚ ਲਾਲਚ ਨਾ ਹੋਵੇ, ਉੱਥੇ ਸੇਵਾ ਹੋ ਜਾਂਦੀ ਹੈ। ਅਤੇ ਸਤਿਗੁਰ ਤਾਂ ਗੁਰਸਿੱਖਾਂ ਅੰਦਰ ਵਰਤ ਰਹੇ ਹੈ, ਹਰ ਥਾਂ 'ਤੇ ਵਿਆਪਕ ਹੈ। ਇਸ ਕਰਕੇ ਕਹਿਣ ਲੱਗੇ, ਜੇ ਬੰਧਨ ਤੋਂ ਛੁੱਟਣਾ ਹੀ ਨਾ ਤਾਂ ਕੰਮ ਕਰਨਾ ਪੈਣਾ, ਤੈਨੂੰ ਸਤਿਗੁਰ ਦੀ ਸੇਵਾ ਕਰਨੀ ਪੈਣੀ ਆ। ਅਤੇ ਜੇ ਕੋਈ ਕਹੇ ਜੀ ਮੇਰਾ ਤਨ ਨਹੀਂ ਚੱਲਦਾ, ਮੇਰਾ ਮਨ ਨਹੀਂ ਚੱਲਦਾ, ਮੇਰੇ ਕੋਲ ਪੈਸੇ ਵੀ ਹੈ ਨਹੀਂ, ਫਿਰ ਵੀ ਹੈ, ਫਿਰ ਕਰਿਆ ਕਰ, ਤੂੰ ਵਾਹਿਗੁਰੂ ਜਪਿਆ ਕਰ, ਹਰ ਕੀ ਟਹਿਲ ਕਮਾਵਣੀ ਜਪੀਐ ਪ੍ਰਭ ਕਾ ਨਾਮ, ਫਿਰ ਪਿਆਰ ਨਾ ਬਹਿ ਕੇ ਵਾਹਿਗੁਰੂ ਜਪ ਲਿਆ ਕਰ, ਇਹ ਵੀ ਸੇਵਾ ਹੈ। ਕਹਿਣ ਲੱਗੇ ਅਨ ਦਿਨ ਸਾਹਿਬ ਸੇਵੀਐ, ਪਤਾ ਕਿਉਂ? ਅੰਤ ਛਡਾਏ ਸੋਏ, ਆ ਸੰਗੀਆਂ ਨੇ ਮੈਨੂੰ ਬਣਾ ਤੇ ਦੇਣਾ ਹੈ ਪਰ ਛਡਾਉਣਾ ਨਹੀਂ, ਪਰ ਮੇਰੇ ਸਾਹਿਬ ਨੇ ਮੈਨੂੰ ਛੁਡਾ ਦੇਣਾ ਹੈ।
ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ।
ਸੁਣ ਭਾਈ, ਸੁਣ ਕਿਹਨੂੰ? ਸੁਣ, ਯਾਦ ਰਿਹਾ ਆਪਣੇ ਅੰਦਰ ਅਸੀਂ ਦੋ ਹਾਂ, ਜਿਵੇਂ ਇੱਕ ਪਰਿਵਾਰ ਵਿੱਚ ਜੋੜਾ ਹੁੰਦਾ ਹੈ ਨਾ, ਦੋ ਹੁਣ ਤਾਂ ਪਰਿਵਾਰ ਦੀ ਗੱਲ ਬਣਦੀ ਹੈ। ਮੇਰੇ ਅੰਦਰ ਵੀ ਮੇਰੀ ਮੱਤ ਚੱਲਦੀ ਹੈ, ਜਿਹੜੀ ਇੱਕ ਥਾਂ ਕਿ ਆ ਅਬ ਕੀ ਸਰੂਪ ਸੁਜਾਤ ਸੁਲੱਖਣੀ, ਮੇਰੀ ਕਾਮਨਾ, ਇਹਨੂੰ ਕਿਹਾ ਕਾਮਨੀ, ਮੇਰੇ ਅੰਦਰ ਜੋ ਮੱਤ ਹੈ, ਮੇਰੀ ਬੁੱਧੀ ਹੈ, ਮਨਾ ਸੁਣ, ਮੋਟੇ ਤਵਰੇ ਮਨਾ ਸੁਣ, ਸੁਣ ਮੱਤ ਮੇਰੀ ਏ, ਅਜੋ ਕਦੇ ਕਦੇ ਸੁਣ ਮਨਾ, ਸੁਣ ਮਨਾ, ਤੇਰਾ ਭਾਰ ਉਤਾਰਾ ਹੋ ਜਾਏਗਾ। ਹੇ ਭਾਈ, ਹੇ ਮਨਾ ਸੁਣ, ਹੇ ਮੇਰੀ ਜਿੰਦੜੀਏ ਸੁਣ, ਅਗਰ ਸਾਹਿਬ ਦੀ ਸੇਵਾ ਨਿਰੰਤਰ ਹੁੰਦੀ ਰਹੀ ਤਾਂ ਤੇਰਾ ਪਾਰ ਉਤਾਰਾ ਹੋ ਜਾਏਗਾ। ਅਤੇ ਜੇ ਪਾਰ ਉਤਾਰਾ ਕਰਨਾ ਹੈ ਤਾਂ ਸਾਹਿਬ ਦੀ ਸੇਵਾ ਨਿਤਾ ਪ੍ਰਤੀ ਕਰਿਆ ਕਰ।
ਦਇਆਲ ਤੇਰਾ ਨਾਮ ਤਰਾ ਸਾਧ ਕੁਰਬਾਨ ਜਾਓ।
ਜਿੰਦ ਕਹੇਗੀ ਕਿਵੇਂ? ਕੇਵਲ ਸੇਵਾ ਨਾਲ। ਕਹਿਣ ਲੱਗੇ ਸੇਵਾ ਦੇ ਵਿੱਚ ਇੱਕ ਚੀਜ਼ ਹੁੰਦੀ ਹੈ, ਨਾਮ, ਤਾਰਦਾ ਨਾਮ ਜੇ ਸੇਵਾ ਤਾਂ ਕਿਰਿਆ ਹੈ, ਚੇਤਾ ਰੱਖਣਾ, ਕਿਰਿਆ ਨਹੀਂ ਜੇ ਤਾਰਦੀ, ਤਾਰਨ ਵਾਸਤੇ ਇੱਕ ਤਾਰਕ ਸ਼ਕਤੀ ਹੈ ਉਹ ਤਾਰਦੀ ਹੈ, ਨਹੀਂ ਤਾਂ ਡੁੱਬਣ ਵਾਲਾ ਵੀ ਹੱਥ ਮਾਰ ਰਿਹਾ ਅਤੇ ਤਾਰਨ ਵਾਲਾ ਵੀ ਹੱਥ ਮਾਰ ਰਿਹਾ। ਜੇ ਬਾਹਰੋਂ ਦੇਖੀਏ ਦੋਨੋਂ ਹੀ ਕਿਰਿਆ ਕਰ ਰਹੇ ਨੇ, ਦੋਨਾਂ ਦੇ ਹੱਥ ਪੈਰ ਚੱਲ ਰਹੇ ਨੇ, ਪਰ ਇੱਕ ਤਰ ਰਿਹਾ ਅਤੇ ਇੱਕ ਡੁੱਬ ਰਿਹਾ, ਕਿਉਂਕਿ ਇੱਕ ਕਲਾ ਹੈ, ਉਹ ਕਲਾਤਮਕ ਹੱਥ ਮਾਰਦਾ ਹੈ ਅਤੇ ਤਰਦਾ ਹੈ, ਉਸ ਕਲਾ ਤੋਂ ਟੁੱਟ ਕੇ ਹੱਥ ਮਾਰਦਾ ਅਤੇ ਡੁੱਬਦਾ। ਬਾਹਾਂ ਦੋਨਾਂ ਦੀਆਂ ਚੱਲਦੀਆਂ ਨੇ, ਪਾਣੀ ਵੀ ਦੋਨਾਂ ਦੇ ਆਲੇ ਦੁਆਲੇ ਹੈ, ਪਰ ਇੱਕ ਕਿਸੇ ਸਿੱਖਿਆ ਮੁਤਾਬਕ ਹੱਥ ਪੈਰ ਚਲਾਉਂਦਾ ਅਤੇ ਤਰ ਜਾਂਦਾ, ਇੱਕ ਬਿਨਾਂ ਸਿੱਖਿਆ ਤੋਂ ਘਬਰਾਹਟ ਵਿੱਚ ਹੱਥ ਪੈਰ ਮਾਰਦਾ ਅਤੇ ਡੁੱਬ ਜਾਂਦਾ। ਬਸ ਚੇਤਾ ਰੱਖਣਾ, ਸੇਵਾ ਕਿਸੇ ਜੁਗਤ ਨਾਲ ਢੰਗ ਨਾਲ ਕਿਵੇਂ, ਸਤਿਗੁਰ ਕੇ ਹੁਕਮ ਸਦਕੇ, ਜੋ ਗੁਰ ਕਹਿ ਰਹੇ ਨੇ, ਜੋ ਗੁਰ ਉਪਦੇਸ਼ ਦਿੰਦੇ ਨੇ, ਜੋ ਗੁਰਮਤ ਦਿੰਦੇ ਨੇ, ਤਦ ਗੁਰਮਤ ਸੇਵਾ ਮੰਨੀ ਜਾਂਦੀ ਹੈ। ਕਹਿਣ ਲੱਗੇ ਫਿਰ ਤਰਦਾ ਕਿਹਦੇ ਸਦਕੇ, ਨਾਮ ਦੇ ਸਦਕੇ। ਹੇ ਦਿਆਲ, ਪਰ ਚੇਤਾ ਰੱਖਣਾ ਸੇਵਾ ਕਰਦਿਆਂ ਹੋਇਆਂ ਇਹ ਭਾਉ ਉੱਤੇ ਰਹਿਣਾ ਹੈ। ਦਿਆਲ ਜੀਓ, ਤਰਨਾ ਤੇ ਤੇਰੇ ਨਾਮ ਦੇ ਸਦਕੇ ਹੈ। ਤਾਂ ਇੱਥੇ ਇੱਕ ਐਲਾਨ ਹੈ, ਇੱਕ ਵਾਅਦਾ ਹੈ, ਦਿਆਲ ਤੇਰੇ ਨਾਮ ਤਰਾਂ, ਮੈਨੂੰ ਪਤਾ ਹੈ ਮੈਂ ਤਰਨਾ ਹੈ, ਪਰ ਤੇਰੇ ਨਾਮ ਦੇ ਸਦਕੇ, ਕਿਉਂਕਿ ਮੈਨੂੰ ਪਤਾ ਹੈ ਤੇਰਾ ਏਕ ਨਾਮ ਤਾਰੇ ਸੰਸਾਰ, ਤੇਰਾ ਇੱਕ ਨਾਮ ਸੰਸਾਰ ਨੂੰ ਤਾਰਦਾ ਹੈ, ਅਤੇ ਮੈਂ ਸੇਵਾ ਕਰਦਾ ਇਸ ਨਾਮ ਦੇ ਆਸਰੇ 'ਤੇ ਹਾਂ। ਯਾਦ ਰੱਖਣਾ, ਸੇਵਾ ਦੇ ਆਸਰੇ ਮਤ ਰਹਿਣਾ, ਸੇਵਾ ਕਿਰਿਆ ਹੈ, ਤਾਂ ਹੀ ਅੱਗੇ ਜਾ ਕੇ ਘਾਲ ਨਾ ਮਿਲਿਓ, ਸੇਵ ਨਾ ਮਿਲਿਓ। ਮਤਾਂ ਕੋਈ ਕਹੇ ਜੀ ਮੈਂ ਬੜੀ ਸੇਵਾ ਕੀਤੀ, ਨਹੀਂ 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 ਨਹੀਂ, ਨਾਮ ਦੇ ਸਦਕੇ ਹੋਏਗਾ, ਹੋਏਗਾ ਸਭ ਕੋਈ ਨਾਮ। ਤਾਂ ਕਹਿੰਦੇ ਦਿਆਲ ਤੇਰੇ ਨਾਮ ਤਰਾਂ, ਅਤੇ ਨਾਮ ਤੱਕ ਪਹੁੰਚਣ ਦੀ ਕੀ ਯੋਗਤਾ ਹੈ, ਸਦ ਕੁਰਬਾਨ ਜਾਓ, ਸਦਾ ਕੁਰਬਾਨ, ਹਰ ਵਕਤ ਕੁਰਬਾਨ। ਅਤੇ ਕੁਰਬਾਨ ਦੀ ਵਿਆਖਿਆ ਬੜੀ ਗਹਿਰੀ ਹੈ, ਆਪਾਂ ਸਭ ਕੁਝ ਤਿਆਗ ਕੇ ਆਪਣੇ ਸਭ ਤੋਂ ਵਾਰਨੇ ਬਲਿਹਾਰਨੇ ਸਤਿਬਰੀਆ ਸਦਾ ਕੁਰਬਾਨ ਜਾਈਏ ਤਾਂ ਗੱਲ ਬਣਦੀ ਹੈ। ਪਿਆਰ ਨਾਲ ਟਿਕਦੇ ਫਿਰ ਇੱਥੇ ਰੁਕ ਜਾ, ਦੂਜੇ ਪੜਾਵ 'ਤੇ ਇੱਥੇ ਰੁਕ ਜਾ, ਨਾਮ ਦੇ ਸਦਕੇ ਤਰੇਗਾ ਭਲਿਆ। ਹਾਂਜੀ,
ਰਹਾਉ ਸਰਬੰ ਸਾਚਾ ਏਕ ਹੈ, ਦੂਜਾ ਨਾਹੀਂ ਕੋਏ।
ਦੂਜੇ ਪੜਾਵ 'ਤੇ ਆ ਕੇ ਗੱਲ ਆਏਗੀ, ਸੇਵਾ ਕਰਨੀ ਚੰਗੀ ਚੀਜ਼ ਹੈ, ਪਰ ਤਰਕ ਕਹੇਗਾ ਕਿਹਦੀ ਸੇਵਾ ਕਰਾਂ, ਇਹ ਮੇਰਾ ਆਪਣਾ ਹੈ, ਇਹ ਬੇਗਾਨਾ ਹੈ। ਪਾਣੀ ਪਿਲਾਉਣਾ ਹੈ ਨਾ, ਇਹ ਆਪਣਾ, ਇਹਨੂੰ ਪਿਲਾਉਂਦੇ ਹਾਂ, ਆਪਾਂ ਉਹਨੂੰ ਨਹੀਂ ਪਿਲਾਉਣਾ। ਪਰ ਨਹੀਂ, ਤੀਜੇ ਪੜਾਵ 'ਤੇ ਜਾ ਕੇ ਸਮਝ ਆਇਆ ਕਿ ਨਾ ਭਾਈ, ਨਾ ਪਾਣੀ ਪਿਲਾਉਣਾ ਹੈ ਸਾਰਿਆਂ ਨੂੰ ਇੱਕ ਸਮਾਨ, ਫਿਰ ਕਨਈਆ ਦਰਸ਼ਨ ਹੋਏਗਾ ਜਿੱਥੇ ਕਨਈਆ ਜੀ ਨੇ। ਇਹ ਤੀਸਰਾ ਲੈਵਲ ਹੈ, ਸਰਬੰਗ ਸਾਚਾ ਏਕ ਹੈ। ਹੁਣ ਜ਼ਖਮੀ ਪਏ ਆਏ, ਇੱਕ ਖਾਲਸਾਈ ਸਰੂਪ ਹੈ, ਇੱਕ ਮੁਗਲਾਈ ਸਰੂਪ ਹੈ। ਦੁਨੀਆ ਇਤਿਹਾਸ ਦਰਸ਼ਨ 'ਤੇ ਹੀ ਕਹਿੰਦਾ ਨਾ ਵੀ ਇੱਕ ਖਾਲਸਾਈ ਸਰੂਪ ਜ਼ਖਮੀ ਪਿਆ ਹੈ, ਇੱਕ ਮੁਗਲਾਈ ਸਰੂਪ ਜ਼ਖਮੀ ਪਿਆ ਹੈ। ਅਤੇ ਕਨਈਆ ਹੁਣ ਤੀਜੇ ਲੈਵਲ ਦਾ ਹੈ, ਮਾਂ ਪਾਣੀ ਲੈ ਕੇ ਆਇਆ, ਫਿਰ ਦੋਨਾਂ ਨੂੰ ਪਾਣੀ ਪਿਲਾ ਜਾਂਦਾ, ਕਿਉਂਕਿ ਉਹਨੂੰ ਸਮਝ ਆ ਗਈ ਹੈ ਸਰਬੰਗ ਸਾਚਾ ਏਕ ਹੈ, ਸਭ ਦੇ ਵਿੱਚ ਇੱਕੋ ਹੀ ਇੱਕ ਹੈ। ਇਹ ਸਾਨੂੰ ਸਮਝ ਆ ਜਾਏ ਸਰਬੰਗ ਸਾਚਾ ਏਕ ਹੈ, ਦੂਜਾ ਨਾ ਹੀ ਕੋਈ, ਆ ਜੋ ਦਿਸ ਰਿਹਾ ਇਹ ਤੂੰ ਹੈ।
ਤਾਂ ਕੀ ਸੇਵਾ ਸੋ ਕਰੇ ਜਾਂ ਕਉ ਨਦਰ ਕਰੇ।
ਫਿਰ ਇੱਥੇ ਸਾਵਧਾਨੀ ਕਿ ਮੈਂ ਆਪੇ ਕਰ ਲਾਂਗਾ, ਅਸੀਂ ਵੀ ਤਰਦੇ ਹਾਂ, ਕੰਮ ਕਰਦੇ ਹਾਂ, ਪਰ ਚੇਤਾ ਰੱਖਣਾ ਗਿਆਨ ਦੇ ਨਾਲ ਵੰਡਦੇ ਹਾਂ, ਆ ਇਹਨੂੰ ਦੇ ਦੇ, ਚੱਲ ਕੋਈ ਨਹੀਂ ਬਗਾਨਾ, ਤਾਂ ਕੀ ਦੇ ਦਿੰਦੇ ਹਾਂ। ਪਰ ਨਹੀਂ, ਇੱਕ ਅੱਗੇ ਚੀਜ਼ ਹੋ ਰਿਹਾ ਕਿ ਨਦਰ, ਨਦਰ ਦੇ ਨਾਲ ਹੀ ਤੀਸਰਾ ਲੈਵਲ ਪ੍ਰਾਪਤ ਹੁੰਦਾ ਹੈ, ਅਤੇ ਨਦਰ ਦੇ ਸਦਕੇ ਹੀ ਇੱਥੇ ਟਿਕਿਆ ਜਾਂਦਾ ਹੈ, ਕਿਉਂਕਿ ਚੜ੍ਹਾਈ ਚੜ੍ਹ ਜਾਣਾ ਆਸਾਨ ਹੈ, ਪਰ ਚੜ੍ਹਾਈ 'ਤੇ ਟਿਕੇ ਰਹਿਣਾ ਬੜਾ ਮੁਸ਼ਕਿਲ ਹੈ। ਜਿਵੇਂ ਕੋਈ ਪੌੜੀ ਚੜ੍ਹਦੇ ਜਾਂਦਾ ਜੋਸ਼ ਵਿੱਚ, ਉੱਥੇ ਟਿਕੇਗਾ ਕਿਵੇਂ, ਉੱਥੇ ਇੱਕ ਸ਼ਕਤੀ ਜਿਹਨੂੰ ਅਸੀਂ ਕਦੇ ਕਦੇ ਬੈਲੈਂਸ ਕਹਿੰਦੇ ਹਾਂ, ਬੈਲੈਂਸ ਕਰਨਾ ਬੜਾ ਮੁਸ਼ਕਿਲ ਹੈ। ਅੱਜ ਵੀ ਅਸੀਂ ਦੇਖੇ ਆ ਲੋਕ ਉਚਾਈਆਂ ਚੜ੍ਹਦੇ ਨੇ, ਤੀਜੇ ਕੁ ਦਿਨ ਡਿੱਗੇ ਹੁੰਦੇ ਨੇ, ਕਿਉਂਕਿ ਉੱਥੇ ਨਦਰ ਨਹੀਂ ਹੁੰਦੀ। ਜੁਗਤ 'ਤੇ ਹੁੰਦੀ ਹੈ, ਤਕਨੀਕ 'ਤੇ ਹੁੰਦੀ ਹੈ, ਪਰ ਨਦਰ ਨਹੀਂ ਪਿਲਦੀ, ਕਿਉਂਕਿ ਨਦਰ ਸਭ 'ਤੇ ਹੈ। ਪਰ ਸਾਨੂੰ ਇਹਨਾਂ ਪਤਾ ਹੈ, ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜ੍ਹੀ ਕਿਸੇ ਹੈ ਕਨੇਰੀ। ਕਨੇਰੀ ਨਦਰ ਹੋ ਗਈ ਟਿਕ ਜਾਏਗਾ, ਨਦਰ ਥੋੜ੍ਹੀ ਹੋਈ ਡੋਲ ਜਾਏਗਾ, ਨਦਰ ਹੋਰ ਘੱਟ ਗਈ ਵਾਪਸ ਆ ਜਾਏਗਾ, ਅਤੇ ਜੇ ਨਦਰ ਉਹਨੇ ਹਟਾ ਲਈ ਤਾਂ ਠਾ ਜ਼ਮੀਨ 'ਤੇ ਡਿੱਗ ਪਏਗਾ, ਕਿਉਂਕਿ ਸਾਨੂੰ ਪਤਾ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਂ। ਇਸ ਕਰਕੇ ਸੇਵਾ 'ਤੇ, ਕਿਰਿਆ 'ਤੇ, ਕਰਮ 'ਤੇ, ਬਲ 'ਤੇ ਭਰੋਸਾ ਮਤ ਰੱਖਣਾ, ਭਰੋਸਾ ਨਦਰ 'ਤੇ ਰੱਖਣਾ, ਕਿਉਂਕਿ ਨਦਰ ਤਾਰਦੀ ਹੈ। ਇੱਥੇ ਤੀਸਰੇ ਪੜਾਵ 'ਤੇ ਪਹੁੰਚ ਕੇ ਸੇਵਾ ਵੀ ਉਹ ਕਰਦਾ ਹੈ, ਜਾਂ ਕਹੋ ਨਦਰ ਕਰੇ, ਉਹ ਆਪ ਕਰਾਏ ਤਾਂ ਹੁੰਦਾ ਹੈ, ਇੱਥੇ ਆਪਾ ਵਰਤਦਾ ਹੈ। ਹਾਂਜੀ,
ਤੁਧ ਬਾਜ ਪਿਆਰੇ ਕੇਵ ਰਹਾ।
ਇੱਥੇ ਫਿਰ ਖਿਆਲ ਆਏਗਾ, ਦ੍ਰਿੜ ਹੋਏਗਾ, ਸੱਚੇ ਪਾਤਸ਼ਾਹ ਇੱਥੇ ਪਹੁੰਚਾ ਤਾਂ ਦਿੱਤਾ ਹੈ ਪਰ ਤੇਰੇ ਤੋਂ ਬਿਨਾਂ ਨਹੀਂ, ਹੁਣ ਤੈਨੂੰ ਨਾਲ ਰਹਿਣਾ ਪੈਣਾ। ਇੱਕ ਨਿੱਕਾ ਜਿਹਾ ਘਟਨਾ ਚੱਕਰ ਸਾਂ ਵੇਖਿਆ, ਜਦੋਂ ਬਲਰਾਜੇ ਨੂੰ ਪਾਤਾਲ ਵਿੱਚ ਭੇਜਿਆ ਨਾ, ਤਾਂ ਸਰੂਪ ਵਾਪਸ ਆਉਣ ਲੱਗਾ, ਉਹਨੇ ਪੱਲਾ ਫੜ ਚੱਲਿਆ, ਕਿੱਥੇ ਆ, ਤੂੰ ਤਾਂ ਕਿਹਾ ਸੀ ਡਰ 'ਤੇ ਰਹਿਣਾ ਹੈ, ਠੀਕ ਹੈ ਮੈਨੂੰ ਪਾਤਾਲ ਭੇਜਤਾ ਪਰ ਤੂੰ ਜਾ ਨਹੀਂ ਸਕਦਾ, ਇੱਥੇ ਰਹਿ, ਕਿਉਂਕਿ ਤੇਰੇ ਤੋਂ ਬਿਨਾਂ ਮੈਂ ਨਹੀਂ ਰਹਿ ਸਕਦਾ। ਇੱਕ ਤੁੱਕ ਸੀ ਕਦੇ ਕਦੇ ਪਾਠ ਕਰਦੇ ਪੜ੍ਹਦੇ, ਅੱਜ ਹੂੰ ਬਲ ਕਹਿ ਦੁਆਰ ਖਰੋ, ਉਸ ਲੈਵਲ ਨੂੰ ਕਿਤੇ ਪਕੜ ਸਕੀਏ। ਹੇ ਸੱਚੇ ਪਾਤਸ਼ਾਹ, ਉਚਾਈ ਦਿੱਤੀ ਹੋ, ਵਡੱਪਣ ਦਿੱਤਾ ਹੀ, ਮਾਣ ਦਿੱਤਾ ਹੀ, ਪਰ ਇੱਥੇ ਟਿਕਾਂ ਕਿਵੇਂ? ਤੇਰੇ ਆਸਰੇ, ਮੇਰਾ ਗਿਆਨ ਮਤ ਬੁੱਧ ਇਤਨੀ ਨਹੀਂ ਮੈਂ ਟਿਕ ਸਕਾਂ। ਤੁਦ ਬਾਜ, ਹੇ ਸੱਚੇ ਪਾਤਸ਼ਾਹ ਤੇਰੇ ਤੋਂ ਬਿਨਾਂ ਪਿਆਰੇ ਕੇਵ ਰਹਾਂ, ਇੱਥੇ ਕਿਵੇਂ ਟਿਕਾਂ? ਜਗਤ ਦੇ ਜਿਸ ਵੀ ਲੈਵਲ 'ਤੇ ਹੋਵਾਂਗੇ ਉਸ ਤੋਂ ਬਿਨਾਂ ਨਹੀਂ ਟਿਕ ਸਕਦੇ। ਜੇ ਉਸ ਤੋਂ ਬਿਨਾਂ ਹੋਏ ਤਾਂ ਡਿੱਗ ਪਵਾਂਗੇ, ਜ਼ਮੀਨ 'ਤੇ ਡਿੱਗ ਪਵਾਂਗੇ, ਉੱਚਾਈ ਤੋਂ, ਆਕਾਸ਼ ਤੋਂ, ਪਾਤਾਲ 'ਤੇ ਆ ਜਾਵਾਂਗੇ। ਹਾਂਜੀ,
ਸਾ ਵਡਿਆਈ ਦੇਹ ਜਿਤ ਨਾਮ ਤੇਰੇ ਲਾਗ ਰਹਾ।
ਹੇ ਸੱਚੇ ਪਾਤਸ਼ਾਹ, ਤੁਸੀਂ ਬਖਸ਼ਿਸ਼ਾਂ ਦਿੰਦੇ ਹੋ, ਮੈਨੂੰ ਇੱਕ ਬਖਸ਼ਿਸ਼ ਦੇ ਦਿਓ, ਵਡਿਆਈ ਦੇ ਦਿਓ, ਇਹ ਕਿਰਪਾ ਦੇ ਦਿਓ, ਬਸ ਇਹ ਕਿਰਪਾ ਦੇ ਦਿਓ ਜਿਹਦੇ ਨਾਲ ਤੇਰੇ ਨਾਮ ਦੇ ਨਾਲ ਜੁੜਿਆ ਰਹਾਂ। ਬਾਕੀ ਸਭ ਕੁਝ ਤੁਸੀਂ ਸਮਝਾ ਦਿੱਤਾ, ਬਾਕੀ ਪ੍ਰਾਪਤੀਆਂ ਨੇ, ਕੋਈ ਦੋ ਰਾਏ ਨਹੀਂ। ਸਾਨੂੰ ਖਾਣ ਲਈ, ਪਹਿਨਣ ਲਈ, ਹੰਡਾਉਣ ਲਈ, ਰਹਿਣ ਲਈ, ਬਹਿਣ ਲਈ ਉਹ ਦਿੰਦਾ ਹੈ, ਸਭ ਨੂੰ ਦਿੰਦਾ, ਪਰ ਇੱਕ ਚੀਜ਼ ਮੰਗਣੀ ਪੈਂਦੀ ਹੈ, ਨਾਮ ਮੰਗਣਾ ਪੈਂਦਾ ਹੈ। ਜੇ ਸੱਚੇ ਪਾਤਸ਼ਾਹ ਨਾਮ ਦੇ, ਸਤਸੰਗ ਮੰਗਣਾ ਪੈਂਦਾ ਹੈ, ਵਿਵੇਕ ਮੰਗਣਾ ਪੈਂਦਾ ਹੈ, ਗਿਆਨ ਮੰਗਣਾ ਪੈਂਦਾ ਹੈ, ਸਿੱਖੀ ਦਾਨ, ਰਹਿਤ ਦਾਨ, ਕੇਸ਼ ਦਾਨ, ਵਿਸਾ ਦਾਨ ਮੰਗਣਾ ਪੈਂਦਾ ਹੈ। ਅਤੇ ਆਪਣੇ ਆਪ ਕੀ ਹੁੰਦਾ? ਵਿਕਾਰ ਆਪਣੇ ਆਪ ਹੁੰਦਾ, ਵਿਵਿਚਾਰ ਆਪਣੇ ਆਪ ਹੁੰਦਾ, ਅਨਾਚਾਰ ਇਹ ਆਪਣੇ ਆਪ ਹੁੰਦਾ ਹੈ, ਬਾਕੀ ਮੰਗਣਾ ਪੈਂਦਾ ਹੈ। ਪਾਤਸ਼ਾਹ ਸਾ ਵਡਿਆਈ ਦੇ, ਇਹ ਕਿਰਪਾ ਦੇ, ਜਿਤ ਨਾਮ ਤੇਰੇ ਲਾਗ ਰਹਾਂ, ਜੇ ਸਦਕੇ ਤੇਰੇ ਨਾਮ ਨਾਲ ਜੁੜਿਆ ਰਹਾ। ਹਾਂਜੀ,
ਦੂਜਾ ਨਾਹੀਂ ਕੋਏ ਜਿਸ ਆਗੈ ਪਿਆਰੇ ਜਾਏ ਕਹਾ।
ਤੀਸਰੇ ਲੈਵਲ ਦੀ ਨੂੰ ਸਮਝ ਆ ਜਾਂਦੀ ਹੈ, ਤੁਧ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰਹਿ ਸੋ ਹੋਏ, ਤੇਰੇ ਤੋਂ ਬਿਨਾਂ ਹੋਰ ਕੋਈ ਹੈ ਨਹੀਂ, ਇਸ ਕਰਕੇ ਮੈਂ ਦੂਜੇ ਅੱਗੇ ਕਿੱਥੇ ਜਾ ਕੇ ਕਵਾਂ, ਬਸ ਤੇਰੇ ਅੱਗੇ ਟਿਕ ਗਿਆ ਹਾਂ। ਇੱਥੇ ਤੀਸਰਾ ਪੜਾਅ ਟਿਕਾਓ ਪ੍ਰਾਪਤ ਹੋ ਜਾਂਦਾ ਹੈ। ਹਾਂਜੀ,
ਰਹਾਉ ਸੇਵੀ ਸਾਹਿਬੇ ਆਪਣਾ ਆਵਰਣਾ ਜਾਂਚੋ ਕੋਏ।
ਹੁਣ ਇੱਕ ਐਲਾਨ ਹੈ, ਸੇਵੀ ਸਾਹਿਬੇ ਆਪਣਾ, ਮੈਂ ਸਿਰਫ ਆਪਣੇ ਸਾਹਿਬ ਦੀ ਸੇਵਾ ਕਰਦਾ, ਦੁਨੀਆ ਕੀ ਕਹਿੰਦੀ ਹੈ ਇਹਦੀ ਪਰਵਾਹ ਨਹੀਂ ਕਰਦਾ। ਦੁਨੀਆ ਕਹਿੰਦੀ ਇਹਨੂੰ ਪਾਣੀ ਕਿਉਂ ਪਿਲਾਇਆ ਅਤੇ ਉਹਨੂੰ ਪਾਣੀ ਕਿਉਂ ਪਿਲਾਇਆ, ਪਰ ਉਹਨੂੰ ਪਤਾ ਹੈ ਮੈਂ ਆਪਣੇ ਸਾਹਿਬ ਨੂੰ ਪਾਣੀ ਪਿਲਾ ਰਿਹਾ, ਮੈਂ ਆਪਣੇ ਸਾਹਿਬ ਦੀ ਸੇਵਾ ਕਰ ਰਿਹਾ, ਹੋਰ ਕਿਸੇ ਤੋਂ ਨਾ ਉਹਦੀ ਸੇਵਾ ਅਤੇ ਨਾ ਕਿਸੇ ਤੋਂ ਮੰਗਦਾ, ਕਿਉਂਕਿ ਹੁਣ ਦ੍ਰਿਸ਼ਟੀ ਵਿੱਚ, ਵਿਚਾਰ ਵਿੱਚ ਇੱਕ ਟਿਕ ਗਿਆ ਹੈ।
ਨਾਨਕ ਤਾਂ ਕਾ ਦਾਸ ਹੈ, ਬਿੰਦ ਬਿੰਦ ਚੁੱਖ ਚੁੱਖ ਹੋਏ।
ਸਾਹਿਬ ਆਪਣਾ ਨਾਂ ਲੈ ਕੇ ਕਹਿੰਦੇ, ਭਾਈ ਮੈਂ ਤਾਂ ਉਸੇ ਇੱਕ ਦਾ ਦਾਸ ਹਾਂ, ਉਸੇ ਇੱਕ ਦਾ ਜਿਹਨੇ ਸਾਰੇ ਕਾਇਨਾਤ ਨੂੰ ਬਣਾਇਆ, ਉਹ ਇੱਕ ਜੋ ਓਅੰਕਾਰ ਹੈ, ਅਤੇ ਫਿਰ ਉਸ ਇੱਕ ਤੋਂ ਹੀ ਬਿੰਦ ਬਿੰਦ ਚੁੱਖ ਚੁੱਖ ਭਾਵ ਕੁਰਬਾਨ ਹਾਂ, ਵਾਰੀ ਵੰਝਾਂ ਖਨੀਆਂ ਵੰਝਾਂ, ਤਾਂ ਉਹ ਸਾਹਿਬ ਕਹਿ ਨਾਂਵ ਹੈ।
ਹਾਂਜੀ, ਸਾਹਿਬ ਤੇਰੇ ਨਾਮ ਵਿਟੋ, ਬਿੰਦ ਬਿੰਦ ਚੁੱਖ ਚੁੱਖ ਹੋਏ ਰਹਾਉ।
ਕਹਿਣ ਲੱਗੇ, ਬਸ ਸਾਹਿਬ ਕਿਰਪਾ ਮਿਲ ਗਈ, ਹੁਣ ਤਾਂ ਤੇਰੇ ਨਾਮ ਤੋਂ ਨਿੱਕੇ ਨਿੱਕੇ ਟੁਕੜੇ ਹੋ ਕੇ ਕੁਰਬਾਨ ਹੋ ਜਾਵਾਂ, ਹੁਣ ਹੋਰ ਕੋਈ ਖੁਆਇਸ਼ ਨਹੀਂ, ਹੋਰ ਕੋਈ ਆਸ ਨਹੀਂ, ਹੋਰ ਕੋਈ ਦਲੀਲ ਨਹੀਂ, ਹੋਰ ਕੋਈ ਮਤ ਨਹੀਂ, ਆਓ ਇਤਨੇ ਕੁ ਬਚਨ ਪ੍ਰਵਾਨ ਕਰਨਾ, ਭੁੱਲਾਂ ਚੁੱਕਾਂ ਦੀ ਖੇਵਾਂ ਇੱਕ ਵਾਰ ਦਰਸ਼ਨ ਵਿਚਾਰ ਦਾ ਪਾਠ।
ਸੇਵੀ ਸਾਹਿਬੇ ਆਪਣਾ ਆਵਰ ਨਾ ਜਾਂਚੋ ਕੋਏ, ਨਾਨਕ ਤਾਂ ਕਾ ਦਾਸ ਹੈ, ਬਿੰਦ ਬਿੰਦ ਚੁੱਖ ਚੁੱਖ ਹੋਏ, ਸਾਹਿਬ ਤੇਰੇ ਨਾਮ ਵਿਟੋ, ਬਿੰਦ ਬਿੰਦ ਚੁੱਖ ਚੁੱਖ ਹੋਏ ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।